ਸਪੈਸ਼ਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਨਮਸਕਾਰ, ਅਦਾਬ, ਸਲਾਮ ਦੋਸਤੋ, ਮੈਂ ਹਰੀ ਸ਼ੁਕਲਾ ਤੇ ਅੱਜ ਪ੍ਰੋਗਰਾਮ ਸ਼ੁਰੂ ਕਰ ਰਿਹਾ ਮਾਈਗ੍ਰੇਸ਼ਨ ਮੈਟਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਬਰਜਿੰਦਰ ਕੌਰ ਜੀ ਐਡੀਲੇਡ ਤੋਂ। ਔਰ ਅਗਰ ਆਪ ਜੀ ਪ੍ਰੋਫੈਸ਼ਨਲ ਸੇਵਾਵਾਂ ਲੈਣੀ ਚਾਹੁੰਦੇ ਹੋ ਬਰਜਿੰਦਰ ਜੀ ਦੀਆਂ, ਤਾਂ ਫਿਰ ਤੁਸੀਂ ਜ਼ਰੂਰ ਨੋਟ ਕਰ ਲਵੋ bkmigration.com.au ਤੇ ਇਸ ਤੋਂ ਬਿਨਾਂ ਤੁਸੀਂ ਫੋਨ ਵੀ ਕਰ ਸਕਦੇ ਹੋ 0433-273-576 0433-273-576 ਤੇ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ, ਤਾਂ ਫਿਰ ਤੁਸੀਂ ਸਾਨੂੰ ਜ਼ਰੂਰ request@harmanradio.com ਤੇ ਈਮੇਲ ਕਰ ਸਕਦੇ ਹੋ request@harmanradio.com ਜਾਂ ਫਿਰ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਜੀ +91750801449 ਤੇ ਹੁਣ ਚਲਦੇ ਹਾਂ ਸਿੱਧੇ ਐਡੀਲੇਡ। ਬਰਜਿੰਦਰ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਰਿਸ਼ੀ ਜੀ, ਪਿਆਰ ਭਾਈ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
ਜੀ। ਬਰਜਿੰਦਰ ਜੀ, ਅੱਜ ਆਪਣੀ ਗੱਲਬਾਤ ਦਾ ਸਿਲਸਿਲਾ ਇੱਕ ਨਿਊਜ਼ ਤੋਂ ਸ਼ੁਰੂ ਕਰਦੇ ਹਾਂ, ਔਰ ਹਾਲਾਂਕਿ ਆਪਾਂ ਈਮੇਲ ਦੇ ਇਨਵਾਈਟ ਕੀਤੇ ਨੇ ਆਪਣੇ ਦੋਸਤਾਂ ਦੀਆਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ। ਵੈਸੇ ਤਾਂ ਚਲੋ ਇਹ ਨਿਊਜ਼ ਛਪੀ ਹੁਣ ਹੈ ਜਾਂ ਫਿਰ ਸੁਰਖੀਆਂ ਦੇ ਵਿੱਚ ਹੁਣ ਆਈ ਹੈ, ਬਟ ਕਾਫੀ ਚਿਰ ਪਹਿਲਾਂ ਤੋਂ ਇਹ ਕੁਝ ਚੱਲਦਾ ਆ ਰਿਹਾ ਸੀ। ਨਿਊਜ਼ ਇਹ ਹੈ ਜੀ ਕਿ 1 ਜੁਲਾਈ ਤੋਂ ਸਟੂਡੈਂਟ ਜਿਹੜੇ ਨੇ 6 ਸਾਲ ਤੋਂ ਉੱਪਰ ਬੱਚੇ ਨੇ, ਅੱਜ ਤੱਕ ਅਸੀਂ ਗੱਲਬਾਤ ਕੀਤੀ ਹੈ ਹਮੇਸ਼ਾ ਯੂਨੀ ਦੀ ਐਜੂਕੇਸ਼ਨ ਦੀ ਜਾਂ ਫਿਰ ਵੈਟ ਸੈਕਟਰ ਦੀ, ਅੱਜ ਅਸੀਂ ਗੱਲਬਾਤ ਸ਼ੁਰੂ ਕਰ ਰਹੇ ਹਾਂ ਉਹਨਾਂ ਛੋਟੇ ਬੱਚਿਆਂ ਦੀ ਜਿਹੜੇ ਕਿ 6 ਸਾਲ ਦੀ ਉਮਰ ਦੇ ਨੇ ਜਾਂ ਉਸ ਤੋਂ ਜ਼ਿਆਦਾ ਨੇ, ਉਹ ਵੀ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ ਜਦੋਂ ਕਿ ਸਬ ਕਲਾਸ 500 ਇੱਕੋ ਬਣ ਜਾਏਗੀ।
ਰਿਸ਼ੀ ਜੀ, ਅਗਰ ਮੈਂ ਸਹੀ ਸਮਝ ਰਹੀ ਹਾਂ, ਤੁਸੀਂ ਸਕੂਲ ਸੈਕਟਰ ਵੀਜ਼ਾ ਦੀ ਗੱਲ ਕਰ ਰਹੇ ਹੋ ਜਿਹਨੂੰ ਅਸੀਂ ਪਹਿਲਾਂ ਸਬ ਕਲਾਸ 5-7-1 ਕਰਕੇ ਜਾਣਦੇ ਹਾਂ। ਨਵੀਂ ਤਾਂ ਨੀ ਹੈਗੀ ਜੀ, ਇਹ ਸਬ ਕਲਾਸ ਤਾਂ ਬਹੁਤ ਪੁਰਾਣੀ ਹੈ ਫਰੋਮ ਦਾ ਵੈਰੀ ਬਿਗਨਿੰਗ, ਜਦ ਦਾ 5-7-2 or 5-7 ਬਣਿਆ ਸੀ। ਬਟ ਗੱਲ ਏਦਾਂ ਵੀ ਜਿਨ੍ਹਾਂ ਕੰਟਰੀਆਂ ਤੋਂ ਅਸੀਂ ਬਿਲੋਂਗ ਕਰਦੇ ਹਾਂ ਉੱਥੇ ਇਹ ਇਮੇਜਿਨ ਹੀ ਨੀ ਕੀਤਾ ਜਾਂਦਾ ਕਿ ਬੱਚਾ ਜਿਹੜਾ ਕਹਿ ਲੋ ਵੀ 18 ਸਾਲ ਤੋਂ ਘੱਟ ਹੈ। ਇਨਫੈਕਟ ਸਾਡੇ ਕਲਚਰ ਚ ਤਾਂ ਜੀ 18 ਸਾਲ ਦੇ ਬੱਚੇ ਨੂੰ ਵੀ ਛੋਟੇ ਹੀ ਗਿਣਦੇ ਨੇ, ਪਰ ਚਲੋ 18 ਸਾਲ ਤੋਂ ਘੱਟ ਬੱਚੇ ਨੂੰ ਵੀ ਅਸੀਂ ਓਵਰਸੀਜ਼ ਭੇਜੀਏ, ਠੀਕ ਹੈ ਨਾ। ਬਟ ਇਹ ਬਹੁਤ ਸ਼ੁਰੂ ਤੋਂ ਹੀ ਸੀਗਾ ਜੀ 5-7-1, ਜਿਵੇਂ 5-7-0 ਇੰਗਲਿਸ਼ ਦਾ ਸੀ, 5-7-1 ਸਕੂਲ ਸੈਕਟਰ ਦਾ ਸੀ। ਸਕੂਲ ਸੈਕਟਰ ਦੇ ਵਿੱਚ ਮਤਲਬ ਇਹ ਹੈ ਕਿ ਅੰਡਰ ਈਅਰ 12 ਫਰੋਮ ਕਲਾਸ 1-12 ਅਗਰ ਬੱਚੇ ਆਉਣਾ ਚਾਹੁੰਦੇ ਨੇ ਉਹ ਆ ਸਕਦੇ ਨੇ, ਬਟ ਉਹਨਾਂ ਦਾ ਕੋਈ ਗਾਰਡੀਅਨ ਹੋਣਾ ਚਾਹੀਦਾ ਆਸਟ੍ਰੇਲੀਆ ਦੇ ਵਿੱਚ, ਚਾਹੇ ਤਾਂ ਉਹਨਾਂ ਦਾ ਕੋਈ ਰਿਲੇਟਿਵ ਹੋਵੇ, ਚਾਹੇ ਉਹ ਸਕੂਲ ਤੋਂ ਵੀ ਹੈਲਪ ਲੈ ਸਕਦੇ ਫੋਰ ਗਾਰਡੀਅਨਸ਼ਿਪ, ਔਰ ਜਾਂ ਉਹਨਾਂ ਦਾ ਇੱਕ ਪੇਰੈਂਟ ਨਾਲ ਆਵੇ, ਗਾਰਡੀਅਨ ਵੀਜ਼ਾ ਜਿਹਨੂੰ ਨਾਲ ਲਿਆ ਜਾਂਦਾ।
ਇਹ ਜ਼ਰੂਰੀ ਹੈ ਜਾਂ ਫਿਰ
ਸੀ ਅੰਡਰ ਗਾਰਡੀਅਨ ਅਰੇਂਜਮੈਂਟ ਤਾਂ ਜੀ ਮਸਟ ਹੈ, ਮਸਟ ਵੀਜ਼ਾ ਹੀ ਲੱਗ ਸਕਦਾ ਅਗਰ ਗਾਰਡੀਅਨ ਅਰੇਂਜਮੈਂਟ ਨਹੀਂ ਹੈ, ਠੀਕ ਹੈ।
ਔਰ ਬ੍ਰਿੰਦਰ ਜੀ, ਜਿੱਦਾਂ ਗਾਰਡੀਅਨ ਦੇ ਬਾਰੇ ਗੱਲ ਚੱਲ ਰਹੀ ਹੈ, ਗਾਰਡੀਅਨ ਕੋਈ ਰਿਸ਼ਤੇਦਾਰ ਹੋਣਾ ਜ਼ਰੂਰੀ ਹੈ ਜਾਂ ਫਿਰ ਕੋਈ ਫਰੈਂਡ ਸਰਕਲ ਚੋਂ ਵੀ ਹੋ ਸਕਦਾ ਹੈ?
ਜੀ ਫਰੈਂਡ ਸਰਕਲ ਚੋਂ ਵੀ ਹੋ ਸਕਦਾ, ਪੇਰੈਂਟਸ ਨੂੰ ਜਾਣਦੇ ਹੋਣਾ ਚਾਹੀਦਾ। ਬਕਾਇਆ ਗਾਰਡੀਅਨ ਜਦੋਂ ਤੁਸੀਂ ਕਿਸੇ ਅੰਡਰ 18 ਦੀ ਬਣਦੇ ਹੋ ਜੀ, ਤੁਹਾਡੀ ਸਕਰੀਨਿੰਗ ਹੁੰਦੀ ਆ, ਚਾਈਲਡ ਰਿਲੇਟਿਡ ਇੱਕ ਤਰ੍ਹਾਂ ਤੋਂ ਸਕਰੀਨਿੰਗ ਹੁੰਦੀ ਹੈ ਡਿਪਾਰਟਮੈਂਟ ਆਫ ਫੈਮਿਲੀਜ਼ ਤੋਂ ਔਰ ਹਿਊਮਨ ਸਰਵਿਸਿਜ਼ ਤੋਂ, ਉਹਨਾਂ ਚੋਂ ਆਈਦਰ ਆਫ ਡਿਪਾਰਟਮੈਂਟ ਹੈ। ਪਲੱਸ ਤੁਸੀਂ ਹੋਮ ਸਟੇ ਅਰੇਂਜਮੈਂਟ ਕਰਦੇ ਹੋ ਵਿਦ ਦਾ ਗਵਰਨਮੈਂਟ, ਦੈਟ ਗਵਰਨਮੈਂਟ ਵਿਲ ਅਪਰੂਵ ਯੋਰ ਹੋਮ ਐਸ ਇਟ ਇਜ਼ ਅ ਪਰਫੈਕਟ ਫੋਰ ਅੰਡਰ 18। ਮੀਨਸ ਕਿ ਅਗਰ ਕੋਈ 18 ਸਾਲ ਤੋਂ ਘੱਟ ਬੱਚਾ ਤੁਹਾਡੇ ਘਰੇ ਆ ਕੇ ਰਹਿ ਰਿਹਾ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੀ ਹੋਵੇ, ਸਗਾ ਬ੍ਰਦਰ ਦਾ ਬੇਟਾ ਹੋਵੇ ਜਾਂ ਸਿਸਟਰ ਦਾ ਬੇਟਾ ਹੋਵੇ ਚਾਹੇ ਬੇਟੀ ਹੋਵੇ, whosoever, but ਤੁਹਾਨੂੰ ਗਵਰਨਮੈਂਟ ਤੋਂ ਅਪਰੂਵ ਕਰਵਾਉਣਾ ਪੈਂਦਾ ਕਿ ਤੁਹਾਡਾ ਘਰ ਇਸ ਲਾਇਕ ਹੈਗਾ ਕਿ 18 ਸਾਲ ਤੋਂ ਛੋਟਾ ਬੱਚਾ ਰਹਿ ਸਕਦਾ। ਮੀਨਸ ਕਿ ਤੁਹਾਡੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ, ਉਹਨੂੰ ਅਸੀਂ ਹੋਮ ਸਟੇ ਅਰੇਂਜਮੈਂਟ ਕਰਨੇ ਆ। ਉਹ ਮਸਤ ਹੈ ਦੋ ਚੀਜ਼ਾਂ, ਜੋ ਵੀ ਗਾਰਡੀਅਨ ਹੈ ਸਕਰੀਨਿੰਗ ਬਾਈ ਦਾ ਡਿਪਾਰਟਮੈਂਟ ਆਫ ਫੈਮਿਲੀਜ਼ ਐਂਡ ਹਿਊਮਨ ਸਰਵਿਸਿਜ਼, ਐਂਡ ਸੈਕਿੰਡ ਇਜ਼ ਤੁਹਾਡਾ ਹੋਮ ਸਟੇ ਅਰੇਂਜਮੈਂਟ, ਉਹ ਗਵਰਨਮੈਂਟ ਦਾ ਅਪਰੂਵ ਹੋਏਗਾ ਤਦੀ ਤੁਸੀਂ ਗਾਰਡੀਅਨ ਬਣ ਸਕਦੇ ਹੋ, ਠੀਕ ਹੈ। ਪਲੱਸ ਜਿਹੜਾ ਵੀ ਗਾਰਡੀਅਨ ਹੈ ਉਹ 21 ਸਾਲ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ, ਉਹਦੀ ਪੁਲਿਸ ਵੈਰੀਫਿਕੇਸ਼ਨ ਹੋਏਗੀ, ਠੀਕ ਹੈ, ਕਿ ਉਹਦੇ ਉੱਤੇ ਕੋਈ ਕ੍ਰਾਈਮ ਨਹੀਂ ਹੈ, ਉਹਨੂੰ ਕੋਈ ਅਲਕੋਹਲ ਜਾਂ ਡਰੱਗ ਰਿਲੇਟਿਡ ਪ੍ਰੋਬਲਮ ਨਹੀਂ ਹੈ, ਠੀਕ ਹੈ। ਇਹ ਇਹਨਾਂ ਸਾਰਿਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਜੀ ਇੱਕ ਗਾਰਡੀਅਨ ਨੂੰ ਅਪਰੂਵ ਕਰਨ ਤੋਂ ਪਹਿਲਾਂ, ਔਰ ਇੱਕ ਅੰਡਰ 18 ਮਾਈਨਰ ਸਟੂਡੈਂਟ ਦਾ ਵੀਜ਼ਾ ਗ੍ਰਾਂਟ ਕਰਨ ਤੋਂ ਪਹਿਲਾਂ ਕਿ ਬੱਚਾ ਉਰੇ ਆ ਕੇ ਸੇਫ ਐਂਡ ਸਿਕਿਓਰਡ ਹੈ ਜਾਂ ਨਹੀਂ ਹੈ। ਅਗਰ ਬੱਚੇ ਦਾ ਆਪਦਾ ਪੇਰੈਂਟ ਹੀ ਆਉਣਾ ਚਾਹੁੰਦਾ ਐਜ਼ ਅ ਗਾਰਡੀਅਨ ਵੀਜ਼ਾ ਇੱਕ ਸੈਪਰੇਟ ਪੈਂਦਾ, ਉਹ ਆ ਸਕਦੇ ਨੇ। ਬਟ ਇਨ ਦੈਟ ਕੇਸ ਧਿਆਨ ਦਿੱਤਾ ਜਾਂਦਾ ਹੈ ਜੀ ਕਿ ਫੈਮਿਲੀ ਕੰਪੋਜੀਸ਼ਨ ਕੀ ਆ। ਲੈਟਸ ਅਸਿਊਮ ਜੀ ਇੱਕ ਘਰ ਦੇ ਵਿੱਚ ਦੋ ਬੱਚੇ ਆ, ਇੱਕ 4 ਸਾਲ ਦਾ ਇੱਕ 5 ਸਾਲ ਦਾ, ਔਰ ਮਦਰ ਆਉਣਾ ਚਾਹੁੰਦੀ ਹੈ 5 ਸਾਲ ਦੇ ਬੱਚੇ ਨਾਲ, ਤਾਂ ਪਹਿਲਾ ਕੁਐਸਚਨ ਇਹ ਰੇਜ਼ ਹੋਏਗਾ ਕਿ 4 ਸਾਲ ਦੇ ਬੱਚੇ ਨੂੰ ਕੌਣ ਲੁੱਕ ਆਫਟਰ ਕਰੇਗਾ। ਠੀਕ ਹੈ। ਸੈਕਿੰਡ, ਅਗਰ 4 ਸਾਲ ਦਾ ਬੱਚਾ ਤੁਹਾਡੇ ਨਾਲ ਆਉਣਾ ਚਾਹੁੰਦਾ, ਇਟਸ ਓਕੇ, 1 ਈਅਰ ਉਹ ਆ ਸਕਦਾ, ਬਟ ਆਫਟਰ 5 ਉਹਨੂੰ ਜਾਂ ਤਾਂ ਆਸਟ੍ਰੇਲੀਆ ਲੀਵ ਕਰਨਾ ਪਏਗਾ ਜਾਂ ਉਹਨੂੰ ਫਿਰ ਸਟੂਡੈਂਟ ਵੀਜ਼ਾ ਲੈਣਾ ਪਏਗਾ। ਸੋ ਦੈਟ ਮੀਨਸ ਯੂ ਕੈਨ ਐਕਟ ਐਜ਼ ਅ ਗਾਰਡੀਅਨ ਫੋਰ 2 ਆਫ ਯੂਅਰ ਚਿਲਡਰਨ। ਹਾਂਜੀ, ਮੀਨਸ ਕਿ 5 ਸਾਲ ਤੋਂ ਬਾਅਦ ਦਾ ਬੱਚੇ ਦਾ ਤਾਂ ਸਕੂਲ ਅਰੇਂਜਮੈਂਟ ਮਸਟ ਹੈ ਨਾ ਜੀ।
ਜੀ, ਔਰ ਬਰਜਿੰਦਰ ਜੀ ਜਿੱਦਾਂ ਆਪ ਜੀ ਨੇ ਘਰ ਦੇ ਬਾਰੇ ਗੱਲ ਕੀਤੀ ਹੈ, ਇੱਕ ਆਪਾਂ ਨਾਰਮਲ ਫੈਮਿਲੀ ਦੀ ਗੱਲ ਕਰਦੇ ਹਾਂ ਜਿਹੜੇ ਕਿ ਸੰਘਰਸ਼ ਦੇ ਦੌਰ ਚੋਂ ਨਿਕਲ ਰਹੇ ਨੇ, ਔਰ ਜਿਹੜੇ ਤਾਂ ਬਰਜਿੰਦਰ ਜੀ ਇੱਥੇ ਵੈਲ ਸਟੈਬਲਿਸ਼ ਨੇ, ਹੈ ਨਾ, ਉਹਨਾਂ ਦੀ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ। ਉਹਨਾਂ ਨੇ ਤਾਂ ਸਿਰਫ ਜਸਟ ਅਪਲਾਈ ਕਰਨਾ ਹੈ ਵੀਜ਼ਾ, ਹੈ ਨਾ, ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਨੇ। ਬਟ ਅਸੀਂ ਆਪਣੀ ਜਾਣਕਾਰੀ ਦੇ ਵਿੱਚ ਜਿਹੜੀ ਅਸੀਂ ਜਾਣਕਾਰੀ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਉਸ ਤਬਕੇ ਨੂੰ ਲਈਏ ਜਿਹੜਾ ਕਿ ਹਜੇ ਸੰਘਰਸ਼ਸ਼ੀਲ ਹੈ, ਆਈ ਮੀਨ ਟੂ ਸੇ ਜਿਹੜੇ ਕਿ ਨਵੇਂ ਨਵੇਂ ਪੱਕੇ ਹੋਏ ਨੇ ਜਾਂ ਫਿਰ ਜਿਹੜੇ ਕਿ ਹਜੇ 4-5-7 ਵੀਜ਼ਾ ਤੇ ਚੱਲ ਰਹੇ ਨੇ ਖੁਦ, ਔਰ ਕਈ ਵਾਰੀ ਉਹਨਾਂ ਦੇ ਬ੍ਰਦਰ ਜਾਂ ਸਿਸਟਰ ਦੇ ਬੱਚਿਆਂ ਦੀ ਪਲੈਨਿੰਗ ਬਣ ਜਾਂਦੀ ਹੈ। ਉਸ ਤੋਂ ਬਾਅਦ ਬਰਜਿੰਦਰ ਜੀ ਉਹ ਆ ਜਾਂਦੇ ਨੇ ਜਿਹੜੇ ਕਿ ਨਵੇਂ ਨਵੇਂ ਪੱਕੇ ਹੋਏ ਨੇ, ਔਰ ਇਹ ਜਿਹੜੇ ਤਬਕਾ ਹੈ, ਇਸ ਤਬਕੇ ਦੇ ਜਿਹੜੇ ਲੋਕ ਨੇ, ਉਹਨਾਂ ਨੇ ਵੱਧ ਤੋਂ ਵੱਧ 2 ਬੈਡਰੂਮ ਸੈੱਟ ਲਿਆ ਹੁੰਦਾ ਜਾਂ ਫਿਰ ਯੂਨਿਟ ਲਿਆ ਹੁੰਦਾ, ਜਾਂ ਫਿਰ ਉਹਦੇ ਵਿੱਚ ਬਰਜਿੰਦਰ ਜੀ ਐਦਾਂ ਆ ਜਾਂਦਾ ਕਿ ਜੇਕਰ ਮੀਆਂ ਬੀਵੀ ਨੇ 1-2 ਬੱਚੇ ਨੇ ਤੇ ਉਹ ਸ਼ੇਅਰਿੰਗ ਦੇ ਵਿੱਚ ਘਰ ਉਹਨਾਂ ਨੇ ਲਿਆ ਹੁੰਦਾ, ਔਰ ਜਿਹੜੇ ਦੂਜੀ ਫੈਮਿਲੀ ਹੈ ਸ਼ੇਅਰਿੰਗ ਦੇ ਵਿੱਚ ਉਹਨਾਂ ਦਾ ਵੀ 1-2 ਬੱਚਾ ਹੋ ਸਕਦਾ ਹੈ, ਜਾਂ ਫਿਰ ਉਹ ਸਿੰਗਲ ਵੀ ਹੋ ਸਕਦੇ ਨੇ, ਜਾਂ ਫਿਰ ਉਹ ਨਿਊ ਮੈਰਿਡ ਕਪਲ ਜਾਂ ਕਪਲ ਵੀ ਹੋ ਸਕਦਾ। ਸੋ ਇਸ ਹਾਲਾਤ ਦੇ ਵਿੱਚ ਕੀ ਇਹੋ ਜਿਹਾ ਘਰ ਜਿਹਦਾ ਕਿ ਅਸੀਂ ਤਸੱਵਰ ਕਰ ਰਹੇ ਹਾਂ ਕਿ ਇਹ ਪਾਸ ਹੋ ਜਾਏਗਾ ਜਾਂ ਨਹੀਂ ਹੋਏਗਾ?
ਦੇਖੋ ਜੀ, ਪੋਸੀਬਲ ਨੀ, ਓਹਦਾ ਰੀਜ਼ਨ ਇਹ ਹੈ ਕਿ ਉਹ ਤੁਹਾਡੇ ਨਾਲ 2 ਅਡਲਟ ਇਹੋ ਜਿਹੇ ਰਹਿੰਦੇ ਆ ਜਿਹਨਾਂ ਦੀ ਸਕ੍ਰੀਨਿੰਗ ਨਹੀਂ ਹੋਈ। ਮੇ ਬੀ ਉਹ ਉਹਨਾਂ ਨੂੰ ਡਰੱਗਸ ਦੀ ਪ੍ਰੋਬਲਮ ਹੋ ਸਕਦੀ ਆ, ਉਹਨਾਂ ਨੂੰ ਅਲਕੋਹਲ ਦੀ ਪ੍ਰੋਬਲਮ ਹੋ ਸਕਦੀ ਆ, ਚਾਈਲਡ ਅਬਿਊਸ ਦੀ ਪ੍ਰੋਬਲਮ ਹੁੰਦੀ ਆ, ਐਂਡ ਇਸ ਤਰ੍ਹਾਂ ਦੇ ਰਿਲੇਟਡ, ਜਾਂ ਉਹਨਾਂ ਦੀ ਕੋਈ ਪਹਿਲਾਂ ਕ੍ਰਿਮੀਨਲ ਹਿਸਟਰੀ ਆ, ਹਨਾ। ਸੋ ਸ਼ੇਅਰਿੰਗ ਵਾਲਾ ਜੀ ਅਲਾਊਡ ਕਰਨਗੇ ਇਨ ਆ ਹੋਮ ਅਰੇਂਜਮੈਂਟ, ਠੀਕ ਹੈ। ਸੈਕਿੰਡ ਗੱਲ ਆ ਗਈ, ਹੁਣ ਤੁਹਾਡਾ ਗੱਲ ਹੈ ਕਿ 2 ਬੈਡਰੂਮ ਦਾ ਯੂਨਿਟ ਹੈ, ਔਰ ਲੈਸ ਅਸਿਊਮ ਹਸਬੈਂਡ ਵਾਈਫ ਹੈ, ਔਰ 2-3 ਬੱਚੇ ਨੇ, ਠੀਕ ਹੈ। ਬਟ ਤੁਸੀਂ ਉਸ ਬੱਚੇ ਲਈ ਹੋਮ ਅਰੇਂਜਮੈਂਟ ਦੇ ਵਿੱਚ ਉਹਦਾ ਇੱਕ ਸਪੈਸੀਫਿਕ ਬੈਡ, ਉਹਦਾ ਸਟੱਡੀ ਟੇਬਲ, ਇਹ ਚੀਜ਼ਾਂ ਮਿਨੀਮਮ ਹੈਗੀਆਂ ਨੇ ਰਿਕੁਆਇਰਮੈਂਟ ਜੋ ਪ੍ਰੋਵਾਈਡ ਕਰਨੀਆਂ। ਫੂਡ ਤਾਂ ਡੈਫੀਨੇਟਲੀ ਜਿੱਥੇ ਤੁਹਾਡੇ ਬੱਚੇ ਖਾਣਗੇ ਜੀ ਉਹਨਾਂ ਦੇ, ਤੇ ਉੱਥੇ ਉਹ ਇੱਕ ਨੈਕਸਟ ਰਿਸ਼ਤੇਦਾਰ ਵੀ ਦਿਖਾ ਲੇਗਾ, ਠੀਕ ਹੈ ਨਾ। ਦੈਟਸ ਨੋਟ ਅ ਪੁਆਇੰਟ। ਲੈਟਸ ਅਸਿਊਮ ਤੁਹਾਡਾ ਇੱਕ ਬੱਚਾ, ਤਾਂ ਤੁਸੀਂ ਦਿਖਾ ਸਕਦੇ ਹੋ ਕਿ ਇੱਕ ਬੱਚਾ ਜਿਹੜਾ ਹੈ ਉਹ ਸ਼ੇਅਰ ਕਰਨਗੇ, ਠੀਕ ਹੈ। ਜਿਹੜਾ ਤੁਹਾਡਾ ਬੱਚਾ ਆ ਉਹਦੇ ਸਕੂਲ ਦੇ ਅਰੇਂਜਮੈਂਟ ਕੀ ਹੈ ਔਰ ਉਹਨਾਂ ਦੇ ਕੀ ਹੈ। ਬਟ ਲੈਟਸ ਅਸਿਊਮ ਕਿ ਜਿਹੜੇ ਪੂਰੇ ਰਿਲੇਟਿਵ ਰਹਿ ਰਹੇ ਉਹਨਾਂ ਦੇ 2 ਬੱਚੇ ਨੇ ਔਰ ਦੋਨੇ ਵੱਡੇ ਨੇ, ਦੈਟ ਮੀਨਸ ਦੇ ਨੀਡ ਦੇਅਰ ਓਨ, ਠੀਕ ਹੈ ਨਾ। ਤੇ ਇਸ ਕਰਕੇ ਤੁਹਾਨੂੰ ਉਸ ਕੇਸ ਦੇ ਵਿੱਚ 3 ਬੈਡਰੂਮ ਹਾਊਸ ਮੇਰੇ ਹਿਸਾਬ ਨਾਲ ਚਾਹੀਦਾ ਹੀ ਹੋਏਗਾ, ਕਿਉਂਕਿ ਜੋ ਮਿਨੀਮਮ ਰਿਕੁਆਇਰਮੈਂਟ ਸੈਟਲ ਡਾਊਨ ਹੈ, ਦੈਟ ਇਜ਼ ਅ ਬੈਡ, ਸਟੱਡੀ ਟੇਬਲ ਐਂਡ ਫੂਡ। ਜਿਵੇਂ ਆਪਾਂ ਦੇਖੀਏ ਯੂਨੀ ਅਕੋਮੋਡੇਸ਼ਨ ਵੀ ਦੇਖੀਏ ਨਾ ਜੀ, ਜ਼ਰੂਰੀ ਨਹੀਂ ਹੁੰਦਾ ਰੂਮ ਵੱਡੇ ਹੁੰਦੇ, ਰੂਮ ਚ ਸਿਰਫ ਇੱਕ ਸਿੰਗਲ ਬੈਡ ਔਰ ਇੱਕ ਟੇਬਲ ਲੱਗਣ ਦੀ ਕਪੈਸਿਟੀ ਹੁੰਦੀ ਹੈ, ਬਟ ਇੱਕ ਬੈਡ, ਇੱਕ ਸਟੱਡੀ ਟੇਬਲ ਔਰ ਇੱਕ ਕਬਰਡ, ਦਿਸ ਇਜ਼ ਅ ਮਿਨੀਮਮ ਰਿਕੁਆਇਰਮੈਂਟ ਫੋਰ ਐਨੀਵਨ ਟੂ ਲਿਵ ਨਾਈਸਲੀ, ਠੀਕ ਹੈ ਨਾ।
ਓਕੇ,
ਸੋ ਇਹੀ ਮਿਨੀਮਮ ਰਿਕੁਆਇਰਮੈਂਟ ਦੇਖੀਆਂ ਜਾਂਦੀਆਂ ਜੀ ਹੋਮ ਅਰੇਂਜਮੈਂਟ। ਮੀਨਸ ਕਿ ਜੇ ਆਪਾਂ ਥੋੜੀ ਸਟਰਗਲਿੰਗ ਪੀਰੀਅਡ ਚ ਵੀ ਆ, ਤਾਂ ਵੀ ਮੈਂ ਜੀ ਸੁਜੈਸਟ ਕਰੂੰਗੀ ਕਿ ਦੇਖੋ ਅੱਬਲ ਤਾਂ ਜੀ ਜਿਹੜੇ ਸਟਰਗਲਿੰਗ ਪੀਰੀਅਡ ਚ ਆ, ਔਰ ਜਿਹਨਾਂ ਦੇ ਬੱਚੇ 14 ਸਾਲ ਕ੍ਰੋਸ ਕਰਕੇ ਨੇ, ਉਹ ਜਨਰਲੀ ਆਪਣੀ ਜੋਬ ਕਰਦੇ ਹੁੰਦੇ ਆ, ਸੋ ਦੇ ਹੈਵ ਅ ਗੁੱਡ ਸੋਰਸ ਆਫ ਇਨਕਮ। ਇਨ ਫੈਕਟ ਫਰੋਮ ਦੈਟ ਪੁਆਇੰਟ ਸਪੋਰਟ ਤਾਂ ਹੁੰਦੀ ਹੈ ਨਾ ਜੀ ਫੈਮਿਲੀ ਚ, ਚਾਹੇ $100 ਹੀ ਆਵੇ ਹਫ਼ਤੇ ਦਾ, ਬਟ ਦੇਅਰ ਇਜ਼ ਅ ਸਪੋਰਟ,
ਠੀਕ
ਹੈ ਨਾ। ਸੋ ਦੇ ਕੈਨ ਮੈਨੇਜ, ਤਾਂ ਉਹ 3 ਬੈਡਰੂਮ ਹਾਊਸ ਲੈ ਲੈਣ, ਜ਼ਿਆਦਾ ਬੈਟਰ ਹੋਏਗਾ। ਕਈ ਵਾਰ 3 ਬੈਡਰੂਮ ਯੂਨਿਟ ਹੁੰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ।
ਹਾਂਜੀ 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 ਔਰ ਇਸ ਤੋਂ ਇਲਾਵਾ ਬਰਜਿੰਦਰ ਜੀ, ਜਿਹੜੇ ਗਾਰਡੀਅਨ ਇੱਥੇ ਬਣਦੇ ਨੇ, ਕੀ ਉਹਨਾਂ ਨੂੰ ਕੋਈ ਪੈਸਾ ਵਗੈਰਾ ਵੀ ਬੈਂਕ ਚ ਸ਼ੋਅ ਕਰਨਾ ਪੈਂਦਾ? ਜਿੱਦਾਂ ਕਿ ਆਪਾਂ ਫੰਡ ਦੇ ਸਿਲਸਿਲੇ ਦੇ ਵਿੱਚ ਗੱਲਬਾਤ ਸ਼ੁਰੂ ਕਰ ਰਹੇ ਹੁਣ?
ਨਹੀਂ ਜੀ ਨਹੀਂ, ਫੰਡਸ ਜਿਹੜੇ ਵੀ ਹੁੰਦੇ ਪੇਰੈਂਟਸ ਦੇ ਹੁੰਦੇ ਆ,
ਗਾਰਡੀਅਨ ਦਾ ਕੋਈ ਨਹੀਂ।
ਓਕੇ ਓਕੇ, ਔਰ ਇਹਦੇ ਵਿੱਚ ਫੰਡ ਫਿਰ ਕੌਣ ਕੌਣ ਸ਼ੋਅ ਕਰ ਸਕਦਾ ਹੈ?
ਦੇਖੋ ਜੀ, ਇਹ ਅਜੇ ਹੁਣ ਮਰਜ ਹੋ ਰਹੀ ਹੈ ਸਬ ਕਲਾਸ ਇਨ 500, ਠੀਕ ਹੈ ਜੀ। 500 ਦੇ ਵਿੱਚ ਅਜੇ ਤੱਕ ਥੋੜੇ ਜਿਹੇ ਗ੍ਰੇ ਏਰੀਆਜ਼ ਹੈ, ਪਾਲਿਸੀਜ਼ ਕਲੀਅਰ ਨਹੀਂ ਹੋਈਆਂ ਜੋ 1 ਜੁਲਾਈ ਨੂੰ ਹੀ ਕਲੀਅਰ ਹੋਣਗੀਆਂ, ਠੀਕ ਹੈ। ਸੋ ਮੈਂ ਇਸ ਤੇ ਨੀਤਾ ਨੂੰ ਅਜੇ ਕਮੈਂਟ ਕਰਾਂਗੀ ਕਿ ਫੰਡਸ ਕੌਣ ਕੌਣ ਕਲੀਅਰ ਕਰ ਸਕਦਾ ਹੈ ਅੰਡਰ ਦਾ ਕਰੰਟ ਗਾਈਡਲਾਈਨਸ। ਜਾਂ ਮੈਂ ਕਹਾਂ ਵੀ ਜਿੰਨੀ ਕੁ ਇਨਫੋਰਮੇਸ਼ਨ ਹੁਣ ਤੱਕ 500 ਦੀ ਆਈ ਆ, ਉਹਦੇ ਵਿੱਚ ਤਾਂ ਪੇਰੈਂਟਸ ਐਂਡ ਪਾਰਟਨਰ ਹੀ ਅਜੇ ਤੱਕ ਡਿਸਕ੍ਰਾਈਬਡ ਹੋਏ ਨੇ, ਬਟ ਫਰਦਰ ਹੋਣਗੇ, ਬਟ ਉਸ ਵੇਲੇ ਅਜੇ ਕੋਈ ਇਨਫੋਰਮੇਸ਼ਨ ਹੀ ਹੈ ਨਹੀਂ ਜੀ।
ਠੀਕ ਹੈ। ਸੋ ਬਰਜਿੰਦਰ ਜੀ, ਆਪਾਂ ਈਮੇਲਾਂ ਦਾ ਸਿਲਸਿਲਾ ਵੀ ਸ਼ੁਰੂ ਕਰਨਾ ਹੈ, ਮੈਸੇਜ ਮੇਰੇ ਕੋਲ ਆਉਣੇ ਸ਼ੁਰੂ ਹੋ ਚੁੱਕੇ ਨੇ। ਸਾਡੇ ਦੋਸਤ ਨਵੀਂ ਮਲਹਾਨ ਸਾਹਿਬ ਦਾ ਇੱਕ ਸਵਾਲ ਆਇਆ ਹੈ ਔਰ ਉਹ ਵੀ ਆਪਾਂ ਕਰਦੇ ਹਾਂ, ਪਰ ਸਵਾਲ ਕਰਨ ਤੋਂ ਪਹਿਲਾਂ ਬਰਜਿੰਦਰ ਜੀ ਆਪਣੇ ਦੋਸਤਾਂ ਨੂੰ ਇਹ ਦੱਸ ਦਈਏ ਕਿ ਦੋਸਤੋ ਹੁਣੇ ਤੁਸੀਂ ਪ੍ਰੋਗਰਾਮ ਦਿਲ ਵਾਲੀ ਗੱਲ ਸੁਣਿਆ ਸੀ ਕੁਝ ਕੁ ਮਿੰਟ ਪਹਿਲਾਂ, ਔਰ ਇਸ ਦੇ ਬਾਰੇ ਅਪਡੇਟ ਇਹ ਹੈ ਕਿ ਇਹ ਪ੍ਰੋਗਰਾਮ ਤਕਰੀਬਨ 5-10 ਮਿੰਟ ਦੇ ਵਿੱਚ ਪੋਡਕਾਸਟ ਤੇ ਅਪਡੇਟ ਹੋ ਜਾਏਗਾ ਔਰ ਸਾਡੇ ਸਾਰੇ ਹੀ ਪ੍ਰੋਗਰਾਮ ਤਕਰੀਬਨ 15 ਕੁ ਮਿੰਟ ਦੇ ਵਿੱਚ ਪੋਡਕਾਸਟ ਤੇ ਅਪਡੇਟ ਹੋ ਜਾਂਦੇ ਨੇ, ਤੇ ਅਗਰ ਆਪ ਜੀ ਕੁਛ ਮਿਸ ਕਰ ਜਾਂਦੇ ਹੋ ਜਾਂ ਅਗਰ ਆਪ ਜੀ ਦੁਆਰਾ ਸੁਣਨਾ ਚਾਹੁੰਦੇ ਹੋ ਤਾਂ ਫਿਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਦੁਆਰਾ ਸੁਣ ਸਕਦੇ ਹੋ। ਔਰ ਹੁਣ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਬਰਜਿੰਦਰ ਕੌਰ ਜੀ ਦੇ ਕੋਈ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫਿਰ +91 7508 01 4489 ਟੈਲੀਗ੍ਰਾਮ ਤੇ ਵੀ ਤੁਸੀਂ ਸਾਨੂੰ ਸੁਨੇਹਾ ਛੱਡ ਸਕਦੇ ਹੋ ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਡਿਸਕਸ ਕੀਤੇ ਜਾਣ। ਸੋ ਬਰਜਿੰਦਰ ਜੀ, ਜਿਹੜਾ ਸਵਾਲ ਆਇਆ ਹੈ ਮੇਰੇ ਕੋਲੇ ਉਹ ਨਵੀਂ ਮਲਹਾਨ ਸਾਹਿਬ ਦਾ ਹੈ, ਉਹਨਾਂ ਨੇ ਪੁੱਛਿਆ ਹੈ ਕੈਨ ਯੂ ਐਕਸਪਲੇਨ ਅਬਾਊਟ ਵੀਜ਼ਾ ਕਲਾਸ 800 ਚਾਈਲਡ ਅੰਡਰ 18 ਈਅਰਸ ਤੇ ਕੈਨ ਸਟੱਡੀ ਵੀਜ਼ਾ ਐਂਡ ਹਿਸ ਹਰ ਮੋਮ ਡੈਡ ਕੈਨ ਸਟੇ ਵਿਦ ਚਾਈਲਡ ਇਨ ਆਸਟ੍ਰੇਲੀਆ ਐਂਡ ਹੈਵ ਦਾ ਗੈਟ ਵਰਕ ਰਾਈਟਸ। ਤੇ ਜੀ ਬਿਲਕੁਲ, ਤੁਹਾਡਾ ਉਹਨਾਂ ਨੇ ਕੰਟੈਕਟ ਨੰਬਰ ਵੀ ਮੰਗਿਆ, ਉਹ ਮੈਂ ਈਮੇਲ ਵੀ ਕਰ ਦਿੰਦਾ ਤੇ ਦੋਸਤੋ ਤੁਸੀਂ ਨੋਟ ਵੀ ਕਰ ਲਵੋ। bkmigration.com.au ਹੈ ਬਰਜਿੰਦਰ ਜੀ ਦੀ ਵੈਬਸਾਈਟ ਤੇ 0433273576 ਹੈ ਜੀ ਇਹਨਾਂ ਦਾ ਸੰਪਰਕ ਨੰਬਰ। ਸੋ ਬਰਜਿੰਦਰ ਜੀ, ਵੀਜ਼ਾ ਸਬ ਕਲਾਸ 800 ਇਹ ਕਿਹੜੀ ਹੁੰਦੀ ਹੈ ਜੀ? ਮੈਂ ਤੇ ਪਹਿਲੀ ਵਾਰ ਸੁਣੀ ਹੈ।
ਮੈਂ ਤਾਂ ਪਹਿਲੀ ਵਾਰ ਆਪ ਸੁਣ ਰਹੀ ਹਾਂ ਜੀ, ਮੈਂ ਤੁਹਾਨੂੰ ਐਵੇਂ ਕਹਾਂ, ਮੈਨੂੰ ਤਾਂ 10 ਸਾਲ ਦੀ ਹਿਸਟਰੀ ਚ
ਚਲੋ ਮੈਂ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਇਹ ਜੇਕਰ ਟਾਈਪਿੰਗ ਦੀ ਮਿਸਟੇਕ ਹੋ ਗਈ ਹੈ ਤੇ ਇਹਨੂੰ ਆਪਾਂ 500 ਹੀ ਲੈ ਕੇ ਚੱਲੀਏ, ਕਿਉਂਕਿ ਵੀਜ਼ਾ ਸਬ ਕਲਾਸ 500 ਜਿਹੜੀ ਆ ਉਹ ਇੰਟਰੋਡਿਊਸ ਹੋਣ ਜਾ ਰਹੀ ਹੈ ਜੀ। ਬਿਲਕੁਲ 500 ਹੀ ਹੈ ਔਰ ਨਵੀਂ ਜੀ ਪਲੀਜ਼ ਤੁਸੀਂ ਵੀ ਮੈਨੂੰ ਕਨਫਰਮ ਕਰ ਦੇਣਾ, ਅਸੀਂ ਤੁਹਾਡੇ ਸਵਾਲ ਨੂੰ ਵੀਜ਼ਾ ਸਬ ਕਲਾਸ 500 ਮੰਨ ਕੇ ਚੱਲਦੇ ਆ ਜੀ, ਜਿਹਦੇ ਬਾਰੇ ਕਿ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ। ਸੋ ਬਰਜਿੰਦਰ ਜੀ, ਇਹ ਜਿਹੜਾ ਸਬ ਕਲਾਸ ਹੈ ਜਿਹੜਾ ਕਿ ਨਵਾਂ ਇੰਟਰੋਡਿਊਸ ਹੋਣ ਜਾ ਰਿਹਾ, ਇਹਦੇ ਵਿੱਚ ਸਵਾਲ ਜੇਕਰ ਆਪਾਂ ਇਹ ਲੈ ਕੇ ਚੱਲੀਏ ਕਿ ਮਾਤਾ ਪਿਤਾ ਕੀ ਬੱਚੇ ਦੇ ਨਾਲ ਰਹਿ ਸਕਦੇ ਨੇ ਔਰ ਕੀ ਉਹਨਾਂ ਨੂੰ ਵਰਕ ਆਊਟ ਹੋਣਗੇ?
ਪੇਰੈਂਟ ਜੀ, ਇੱਕ ਪੇਰੈਂਟ ਰਹਿ ਸਕਦਾ ਔਰ ਵਰਕ ਆਊਟ ਨਹੀਂ ਹੁੰਦੇ।
ਠੀਕ ਹੈ, ਫਿਰ ਇਹਦਾ ਮਤਲਬ ਕਿ ਮੋਟਾ ਹੀ ਪੈਸਾ ਉਹਨਾਂ ਨੂੰ ਸ਼ੋਅ ਕਰਨਾ ਪਏਗਾ। ਗੱਲ ਫਿਰ ਉੱਥੇ ਆ ਗਈ ਔਰ ਇਸ ਦਾ ਸਵਾਲ ਦਾ ਜਵਾਬ ਅਸੀਂ ਮੇਰੇ ਖਿਆਲ ਹੈ ਕਿ ਅਗਲੇ ਹਫਤੇ ਸ਼ਾਇਦ ਦੇ ਸਕਾਂਗੇ ਜੀ। ਬਰਜਿੰਦਰ ਜੀ, ਅਗਲੇ ਹਫਤੇ ਕੀ ਅਸੀਂ ਇਸ ਸਵਾਲ ਦਾ ਜਵਾਬ ਦੇ ਸਕਦੇ 26 ਤਰੀਕ ਨੂੰ ਜਾਂ ਨਹੀਂ?
26 ਤਰੀਕ ਨੂੰ ਤਾਂ ਨੀ ਜੀ, ਉਸ ਤੋਂ ਨੈਕਸਟ ਵੀਕਐਂਡ ਤੇ ਅਸੀਂ ਕਲੀਅਰ ਕਰ ਸਕਦੇ। 1 ਜੁਲਾਈ ਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਜੀ, ਜੋ 1 ਜੁਲਾਈ ਤੋਂ ਕਿਸੇ ਵੀ ਦਿਨੇ ਦਾ ਇੱਕ ਸੈਸ਼ਨ ਲੈ ਸਕਦੇ ਹਾਂ, ਕੋਈ ਇਸ਼ੂ ਨਹੀਂ
ਜੀ। ਬਿਲਕੁਲ ਬਿਲਕੁਲ। ਸੋ ਨਵੀ ਜੀ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਆਸ ਹੈ ਕਿ ਮਿਲ ਗਿਆ ਹੋਣਾ। ਔਰ ਬਰਜਿੰਦਰ ਜੀ, ਹੁਣ ਅਸੀਂ ਇਸ ਵਿਸ਼ੇ ਨੂੰ ਬਦਲਣਾ ਹੈ, ਅਸੀਂ ਇਸ ਤੋਂ ਬਾਅਦ ਜਿਹੜੇ ਸਾਡੇ ਕੋਲ ਅਕਸਰ ਸਵਾਲ ਆਉਂਦੇ ਨੇ ਉਹ ਅੱਜ ਕੱਲ ਕਾਫੀ ਜ਼ਿਆਦਾ ਸਵਾਲ ਆ ਰਹੇ ਨੇ ਜਿਹੜਾ ਕਿ 457 ਤੋਂ ENS ਹੈ ਜਾਂ RSMS ਹੈ, ਇਸ ਦੇ ਵਿੱਚ ਕਾਫੀ ਜ਼ਿਆਦਾ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਸਾਡੇ ਦੋਸਤਾਂ ਨੂੰ ਜਾਣਨੀਆਂ ਜ਼ਰੂਰਤ ਮਹਿਸੂਸ ਹੋ ਰਹੀ ਜਾਣਨ ਦੀ। ਸੋ ਇੱਕ ਕੁਇਕ ਬ੍ਰੇਕ ਤੋਂ ਬਾਅਦ ਅਸੀਂ ਇਸ ਵਿਸ਼ੇ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਾਡੇ ਦੋਸਤ ਸਾਨੂੰ ਸਵਾਲ ਕਰ ਸਕਦੇ ਨੇ request@harmanradio.com ਜਾਂ ਫਿਰ +91 7508 01 4489 ਹੈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ। ਕੁਇਕ ਬ੍ਰੇਕ ਐਂਡ ਕਮਿੰਗ ਬੈਕ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 8056 06 ਤੇ ਫਾਰ USA ਕਾਲ +1 2139924242 ਔਰ +1 1712432585 7 ਫਾਰ UK ਕਾਲ +44330102455 ਫਾਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਜੀ ਵੈਲਕਮ ਬੈਕ ਤੇ ਬਰਜਿੰਦਰ ਜੀ ਨਾਲ ਨੇ ਬਰਜਿੰਦਰ ਜੀ ਸਾਡੇ ਕੋਲ ਸਵਾਲ ਆਇਆ ਹੈ ਕਪਿਲ ਜੀ ਦਾ ਉਹਨਾਂ ਨੇ ਟ੍ਰੇਨਿੰਗ ਬੈਂਚ ਮਾਰਕ ਦੇ ਮੁਤਲਕ ਇੱਕ ਸਵਾਲ ਪੁੱਛਿਆ ਹੈ ਕਹਿੰਦੇ ਨੇ ਕਿ ਮੇਰਾ ਸਵਾਲ ਇਹ ਹੈ ਕਿ ਜਿਵੇਂ ਵੀਜ਼ਾ ਸਬ ਕਲਾਸ 4-5-7 ਦੇ ਵਿੱਚ ਇੰਪਲਾਇਰ ਨੂੰ 1% ਆਫ ਦਾ ਸੈਲਰੀ ਅਮਾਊਂਟ ਟ੍ਰੇਨਿੰਗ ਬੈਂਚ ਮਾਰਕ ਦੇਣਾ ਪੈਂਦਾ ਹੈ ਕਿ ਉਸੇ ਤਰ੍ਹਾਂ 1-8-7 ਦੇ ਵਿੱਚ ਵੀ ਕੋਈ ਰਿਕੁਆਇਰਮੈਂਟ ਹੈਗੀ ਹੈ
ਦੇਖੋ ਜੀ ਮੈਂ 4-5-7 ਦੇ ਵਿੱਚ ਟ੍ਰੇਨਿੰਗ ਬੈਂਚ ਮਾਰਕ ਹੈਗਾ ਜੀ ਦੈਟ ਇਜ਼ ਅ 1% ਆਫ ਗ੍ਰੋਸ ਵੇਜ ਐਕਸਪੈਂਡੀਚਰ ਨਾਟ ਅ ਸੈਲਰੀ ਐਕਸਪੈਂਡੀਚਰ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਾਂ ਕਿ ਥੋੜਾ ਜਿਹਾ ਇਸ ਟਰਮ ਨੂੰ ਧਿਆਨ ਦਿਓ ਗ੍ਰੋਸ ਵੇਜ ਐਕਸਪੈਂਡੀਚਰ ਜਦੋਂ ਅਸੀਂ ਵੇਜ ਐਕਸਪੈਂਡੀਚਰ ਕਹਿੰਦੇ ਹਾਂ ਜੀ ਉਹ ਸਿਰਫ ਹੁੰਦੀ ਹੈ ਜਿਹੜੀ ਅਸੀਂ ਵੇਜਿਸ ਦੇ ਸੈਲਰੀ ਚ ਪੇ ਕੀਤਾ ਹੁੰਦਾ ਜਦੋਂ ਅਸੀਂ ਗ੍ਰੋਸ ਵੇਜ ਐਕਸਪੈਂਸ ਕਹਿੰਦੇ ਹਾਂ ਜੀ ਉਹਦੇ ਵਿੱਚ ਸੁਪਰ ਵਰਕ ਕਵਰ ਸਾਰਾ ਇੰਕਲੂਡ ਹੋ ਜਾਂਦਾ ਠੀਕ ਹੈ ਸੋ ਪਹਿਲੇ ਮੈਂ ਇੱਥੇ ਤੁਹਾਡੇ ਆ ਕਿ ਟਰਮ ਥੋੜੀ ਡਿਫਰ ਕਰ ਜਾਂਦੇ ਸੈਕਿੰਡ 1-8-7 ਦੇ ਵਿੱਚ ਟ੍ਰੇਨਿੰਗ ਬੈਂਚਮਾਰਕ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਯੂ ਡੋਨਟ ਨੀਡ ਟੂ
ਠੀਕ ਹੈ ਇਹ ਸਿਰਫ 4-5-7 ਤੇ ਲੋਡ ਪੈਂਦੀ ਹੈ
ਇਹ ਸਿਰਫ 4-5-7 ਤੇ ਹੀ ਲੋਡ ਪੈਂਦੀ ਹੈ ਜੀ
ਜੀ ਔਰ ਬਰਜਿੰਦਰ ਜੀ ਇੱਕ ਗੱਲ ਇਹ ਵੀ ਹੈ ਮੰਨ ਲਵੋ ਕਿਸੇ ਇੰਪਲੋਇਰ ਨੇ 4-5-7 ਤੇ ਇੰਪਲੋਈਜ਼ ਹਾਇਰ ਕੀਤੇ ਨੇ ਠੀਕ ਹੈ 2 ਸਾਲ ਜਾਂ 3 ਸਾਲ ਬਾਅਦ ਉਸ ਦੇ ਜਿਹੜੇ ਇੰਪਲੋਈ ਸੀ ਉਹ ਪੱਕੇ ਹੋ ਗਏ ਕਿਸੇ ਹੋਰ ਸਬ ਕਲਾਸ ਚਲੇ ਗਏ ਉਸ ਤੋਂ ਬਾਅਦ ਹੁਣ ਜਦੋਂ ਕਿ ਉਹਦੇ ਇੰਪਲੋਈ 4-5-7 ਤੇ ਨਹੀਂ ਹਨ ਤਾਂ ਉਸ ਤੋਂ ਬਾਅਦ ਕੀ ਉਸਨੂੰ ਉਹ ਭਰਨਾ ਬੰਦ ਕਰ ਦੇਣਾ ਚਾਹੀਦਾ
ਦੇਖੋ ਜੀ ਜਿਹੜਾ ਟ੍ਰੇਨਿੰਗ ਬੈਂਚ ਮਾਰਕ ਹੈ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਦੇ ਨਾਲ ਰਿਲੇਟਿਡ ਹੈ ਇਟ ਇਜ਼ ਨਾਟ ਵਿਦ ਦਾ ਰਿਲੇਟਿਡ ਆਫ ਦਾ ਵੀਜ਼ਾ ਐਪਲੀਕੈਂਟ ਠੀਕ ਹੈ ਇਸ ਗੱਲ ਨੂੰ ਸਮਝੋ ਜੀ ਜਿਹੜਾ ਪਹਿਲਾ ਸਟੈਪ ਹੈ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਇਹ ਬਿਜ਼ਨਸ ਦੀ ਹੁੰਦੀ ਹੈ ਇਸ ਦੇ ਵਿੱਚ ਬਿਜ਼ਨਸ ਦੇ ਡਾਕੂਮੈਂਟ ਦੇਖੇ ਜਾਂਦੇ ਆ ਜੋ ਕੰਡੀਸ਼ਨਸ ਲੱਗਦੀਆਂ ਬਿਜ਼ਨਸ ਤੇ ਲੱਗਦੀਆਂ ਨੇ ਠੀਕ ਹੈ ਨਾ ਜਿਹੜੀਆਂ ਤੁਹਾਡੇ ਉੱਤੇ ਓਬਲੀਗੇਸ਼ਨ ਆਣਗੀਆਂ ਉਹ ਬਿਜ਼ਨਸ ਦੀ ਆਣਗੀਆਂ ਜਦੋਂ ਵੀਜ਼ਾ ਗ੍ਰਾਂਟ ਸੋਰੀ SBS ਗ੍ਰਾਂਟ ਲੈਟਰ ਆਉਂਦੀ ਆ ਠੀਕ ਹੈ ਅਪਰੂਵਲ ਲੈਟਰ ਗ੍ਰਾਂਟ ਵੀ ਨਹੀਂ ਕਹਾਂਗੇ ਅਸੀਂ ਵਰਡ ਅਪਰੂਵਲ ਯੂਜ਼ ਕਰਾਂਗੇ ਅਪਰੂਵਲ ਲੈਟਰ ਆਉਂਦੀ ਆ ਉਹਦੇ ਵਿੱਚ ਕਲੀਅਰਲੀ ਲਿਖਿਆ ਹੁੰਦਾ ਕਿ ਇੰਪਲੋਇਰ ਦੀਆਂ ਕੀ ਓਬਲੀਗੇਸ਼ਨ ਹੈ ਤੇ ਓਬਲੀਗੇਸ਼ਨ ਉਹਨੂੰ ਮੇਨਟੇਨ ਰੱਖਣੀਆਂ ਪੈਂਦੀਆਂ ਚਾਹੇ ਉਹ ਅੱਗੇ ਬੰਦਾ ਕੋਈ ਨੋਮੀਨੇਟ ਕਰੇ ਚਾਹੇ ਉਹ ਕੋਈ ਨਾ ਕਰੇ ਇਟ ਡਜ਼ਨਟ ਮੈਟਰ ਉਹਨੂੰ ਓਬਲੀਗੇਸ਼ਨ ਤਾਂ ਮੇਨਟੇਨ ਰੱਖਣੀਆਂ ਪੈਂਦੀਆਂ ਜੀ
ਠੀਕ ਹੈ ਔਰ ਬਰਜਿੰਦਰ ਜੀ ਪਿਛਲੇ ਹਫਤੇ ਨਾ ਇੱਕ ਈਮੇਲ ਨਿਖਿਲ ਮੋਦਗਿਲ ਸਾਹਿਬ ਦੀ ਰਹਿ ਗਈ ਸੀ ਅਸੀਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਇਸ ਹਫਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਨੇ ਸਵਾਲ ਇਹ ਕੀਤਾ ਸੀ ਕਿ ਉਹਨਾਂ ਨੇ 1-8-7 ਅਪਲਾਈ ਕੀਤਾ ਹੋਇਆ ਔਰ ਨੋਮੀਨੇਸ਼ਨ ਚਲੋ ਥੋੜਾ ਜਿਹਾ ਮੈਂ ਐਜ਼ ਇਟ ਇਜ਼ ਪੜ੍ਹ ਦਿੰਦਾ ਜੀ ਉਹਨਾਂ ਨੇ ਲਿਖਿਆ ਆਈ ਅਪਲਾਈਡ ਫਾਰ 1-8-7 ਵੀਜ਼ਾ ਐਂਡ ਨੋਮੀਨੇਸ਼ਨ ਆਸਕਿੰਗ ਫਾਰ ਵਟ ਇਜ਼ ਦਾ ਨੀਡ ਆਫ ਪੇਡ ਇੰਪਲੋਈ ਕੈਨ ਯੂ ਪਲੀਜ਼ ਐਕਸਪਲੇਨ
No. Just give me a second. Just last sentence दोबारा पढ़ो. The nomination is asking for a.
इन्होंने लिखा है कि I applied for 187 visa and nomination, asking what is the need of paid employee.
Okay, fine. That means they are asking कि business नो एक इस employee की जरूरत क्यों महसूस हुई है? कि लोड है.
Sorry, paid दी.
इस employee दी इस position दी क्यों लोड है? ਪੇਡ ਤਾਂ ਜੀ ਕਹਿਣਾ ਹੀ ਪਏਗਾ ਵੋਲੰਟੀਅਰ ਪੇਡ ਮੀਨਸ ਕਿ ਤੁਸੀਂ ਉਹਨੂੰ ਸੈਲਰੀ ਦੇ ਰਹੇ ਹੋ ਤੁਸੀਂ ਯੂ ਆਰ ਹਾਇਰਿੰਗ ਅ 1 ਇੰਪਲੋਈ ਜਿਹਨੂੰ ਤੁਸੀਂ ਸੈਲਰੀ ਦੇ ਰਹੇ ਹੋ ਉਹਦੀ ਇਸ ਬਿਜ਼ਨਸ ਦੇ ਵਿੱਚ ਕਿੱਦਾਂ ਜ਼ਰੂਰਤ ਹੈ ਉਸ ਪੋਜੀਸ਼ਨ ਦੀ ਇਸ ਬਿਜ਼ਨਸ ਦੇ ਵਿੱਚ ਆਏਗਾ ਤੇ ਕੀ ਹੈਲਪ ਹੋਏਗੀ ਬਿਜ਼ਨਸ ਨੂੰ ਇਟ ਇਜ਼ ਅ ਸੋਰਟ ਆਫ ਅ ਜੈਨੂਇਨ ਕ੍ਰਾਈਟੀਰੀਆ ਦੇ ਨਾਲ ਰਿਲੇਟਿਡ ਆ ਬਟ ਟਿਪੀਕਲੀ ਇਟ ਇਜ਼ ਰਿਲੇਟਿਡ ਵਿਦ ਅ ਫਾਈਨਾਂਸ ਐਂਡ ਦ ਨੀਡ ਆਫ ਪੋਜੀਸ਼ਨ ਇਨ ਅ ਬਿਜ਼ਨਸ ਦੈਟ ਮੀਨਸ ਅ ਰੋਲ ਆਫ ਪੋਜੀਸ਼ਨ ਇਨ ਅ ਬਿਜ਼ਨਸ ਹੁਣ ਇਹਨਾਂ ਨੇ ਆਪਣੀ ਪੋਜੀਸ਼ਨ ਤਾਂ ਕਲੀਅਰ ਨਹੀਂ ਕੀਤੀ ਨਾ ਟਰਮ ਆਫ ਬਿਜ਼ਨਸ ਕਲੀਅਰ ਕੀਤਾ ਲੈਟਸ ਅਸਿਊਮ ਆਪਾਂ ਇੱਕ ਗੱਲ ਕਰਦੇ ਹਾਂ ਵੀ ਇੱਕ ਕੋਈ ਕਿਹੜਾ ਲਈਏ ਜੀ ਰੈਸਟੋਰੈਂਟ ਲੈ ਲਈਏ ਰੈਸਟੋਰੈਂਟ ਦੇ ਵਿੱਚ ਮੈਨੇਜਰ ਦੀ ਕੀ ਲੋੜ ਹੈ ਰਾਈਟ ਅਗਰ ਆਪਾਂ ਇਹ ਪੁੱਛ ਲਈਏ ਮੈਨੇਜਰ ਦੀ ਕੀ ਲੋੜ ਆ ਵੀ ਅਗਰ ਇਹ ਚੀਜ਼ ਦੇਖਣੀ ਪੈਣੀ ਜੋ ਪੋਜੀਸ਼ਨ ਕਿੱਦਾਂ ਬਿਜ਼ਨਸ ਨੂੰ ਕੰਟਰੀਬਿਊਟ ਕਰ ਰਹੀ ਆ ਅਗਰ ਉਹ ਬਿਜ਼ਨਸ ਵਿੱਚ ਐਡ ਹੁੰਦਾ ਬੰਦਾ ਹਨਾ ਤੇ ਬਿਜ਼ਨਸ ਨੂੰ ਕਿੰਨਾ ਪ੍ਰੋਫਿਟ ਹੋਏਗਾ ਕੀ ਟਰਨਓਵਰ ਲਾਈਕ ਵਧਾਏਗਾ ਉਹ ਔਰ ਅਗਰ ਉਹ ਨਹੀਂ ਹੁੰਦਾ ਤਾਂ ਬਿਜ਼ਨਸ ਕਿੱਥੇ ਨੁਕਸਾਨ ਖਾ ਰਿਹਾ ਇੰਪਲੋਇਰ ਨੂੰ ਕੀ ਪ੍ਰੋਬਲਮਸ ਆ ਸਕਦੀਆਂ ਨੇ ਇੱਕ ਰੈਸਟੋਰੈਂਟ ਚ ਸ਼ੈਫ ਤਾਂ ਬਿਲਕੁਲ ਕਲੀਅਰ ਹੈ ਜੀ ਕਿ ਸ਼ੈਫ ਇਜ਼ ਰਿਕੁਆਇਰਡ ਦੈਟਸ ਇਟ ਸ਼ੈਫ ਤੋਂ ਬਿਨਾਂ ਰੈਸਟੋਰੈਂਟ ਰੈਸਟੋਰੈਂਟ ਤੋਂ ਬਿਨਾਂ ਸ਼ੈਫ ਨਹੀਂ ਠੀਕ ਹੈ ਇਹ ਤਾਂ ਇੱਕ ਦੂਸਰੇ ਲਈ ਕਹਿ ਲੋ ਵੀ ਬੈਕ ਬੋਨ ਹੈ ਇੱਕ ਤਰ੍ਹਾਂ ਕਦੀ ਉਸ ਇੰਡਸਟਰੀ ਦੀ ਬਟ ਅਗਰ ਜਦੋਂ ਮੈਨੇਜਰ ਆ ਜਾਂਦਾ ਹੈ ਰਾਈਟ ਤੇ ਮੈਨੇਜਰ ਦੇ ਉੱਤੇ ਕੁਐਸਚਨ ਪੁੱਛਿਆ ਜਾ ਸਕਦਾ ਵੀ ਕੀ ਲੋੜ ਹੈ ਇਸ ਪੋਜੀਸ਼ਨ ਨੂੰ ਮੈਨੇਜਰ ਦੀ ਠੀਕ ਹੈ ਤਾਂ ਉੱਥੇ ਰੈਸਟੋਰੈਂਟ ਦੀ ਸਿਟਿੰਗ ਕਪੈਸਿਟੀ ਰੈਸਟੋਰੈਂਟ ਵੀ ਕਿੱਦਾਂ ਫੁੱਲੀ ਪੈਕਡ ਹੁੰਦਾ ਉਹਦੀ ਕੀ ਰਿਵਿਊ ਆ ਰਹੇ ਨੇ ਮਾਰਕੀਟ ਦੇ ਵਿੱਚ ਉਹ ਕਿਸ ਤਰੀਕੇ ਨਾਲ ਨੈਕਸਟ ਬਿਜ਼ਨਸ ਨੂੰ ਗਰੋ ਕਰ ਰਹੇ ਨੇ ਜਾਂ ਕੋਈ ਪ੍ਰੀਮਿਸਿਸ ਬਣਾਏ ਨੇ ਜਿਹਦੇ ਵਿੱਚ ਉਹ ਪਾਰਟੀਜ਼ ਜਾਂ ਕਾਨਫਰੰਸਿਸ ਹੈਲਡ ਕਰਨਗੇ ਠੀਕ ਹੈ ਨਾ ਦੀਜ਼ ਆਰ ਦਾ ਥਿੰਗਸ ਜਿਹੜੀਆਂ ਉਹਨੂੰ ਆਨਸਰ ਕਰ ਸਕਦੀਆਂ ਜਿਵੇਂ ਕਹਿ ਲਓ ਵੀ ਪਹਿਲਾਂ ਕੋਈ ਪ੍ਰੀਮਿਸਿਸ ਸੀ ਰੈਸਟੋਰੈਂਟ ਦਾ ਜਿਹੜਾ 110 ਸਿਟਿੰਗ ਦੇ ਨਾਲ ਹੈ ਬਟ ਉਹ ਡਿਨਰ ਕਰ ਰਿਹਾ ਸੀ ਰਾਈਟ ਤੇ ਹੁਣ ਉਹਨੇ ਨੈਕਸਟ ਆਪਣਾ ਪ੍ਰੀਮਿਸਿਸ ਲੈ ਲਿਆ ਬਿਲਕੁਲ ਨੈਕਸਟ ਬਿਲਡਿੰਗ ਚ ਐਂਡ ਹੀ ਹਾਇਰਡ ਅ ਰੈਸਟੋਰੈਂਟ ਮੈਨੇਜਰ ਉਹਦੇ ਵਿੱਚ ਕੁਐਸਚਨ ਆ ਗਿਆ ਕਿ ਮੈਨੇਜਰ ਦੀ ਕੀ ਲੋੜ ਆ ਦੈਨ ਯੂ ਕੈਨ ਆਨਸਰ ਇਟ ਕਿ ਮੈਨੇਜਰ ਦੀ ਸੀ ਦੇਖੋ ਨੈਕਸਟ ਪ੍ਰੀਮਿਸਿਸ ਅਸੀਂ ਲੈ ਲਿਆ ਜਿਸ ਦਾ ਵਰਕ ਅੰਡਰ ਗੋਇੰਗ ਆ ਕਿ ਅਸੀਂ ਉਹਨੂੰ ਡਿਵੈਲਪ ਕਰ ਰਹੇ ਹਾਂ ਐਂਡ ਫਿਊਚਰ ਦੇ ਵਿੱਚ ਅਸੀਂ ਉੱਥੇ ਈਵੈਂਟਸ ਕਾਨਫਰੰਸਿਸ ਲੰਚ ਕਰਾਂਗੇ ਬ੍ਰੇਕਫਾਸਟ ਮੀਟਿੰਗ ਆਰਗੇਨਾਈਜ਼ ਕਰਾਂਗੇ ਹਨਾ ਉਹਨਾਂ ਸਾਰੀਆਂ ਨੂੰ ਚੀਜ਼ਾਂ ਨੂੰ ਆਰਗੇਨਾਈਜ਼ ਕਰਨ ਲਈ ਯੂ ਨੀਡ ਅ ਵਨ ਫੁੱਲ ਟਾਈਮ ਮੈਨੇਜਰ ਜਿਹੜਾ ਐਵਰੀ ਡੇ ਕਰੇਗਾ ਕਿ ਹਾਂਜੀ ਠੀਕ ਹੈ ਤੁਸੀਂ ਉਰੇ ਕਰ ਸਕਦੇ ਹੋ ਹਨਾ ਇਟਸ ਸੋਰਟ ਆਫ ਉਹਦੇ ਵਿੱਚ ਰੈਸਟੋਰੈਂਟ ਮੈਨੇਜਰ ਅਸੀਂ ਇਸ ਲਈ ਕਹਿ ਦਿੰਦੇ ਹਾਂ ਵੀ ਉਹਨੇ ਨਾਲ ਨਾਲ ਰੈਸਟੋਰੈਂਟ ਵੀ ਦੇਖਣਾ ਹੁੰਦਾ ਬੇਸਿਕਲੀ ਤਾਂ ਕਾਨਫਰੰਸ ਜਾਂ ਈਵੈਂਟ ਮੈਨੇਜਰ ਬਣ ਜਾਂਦੇ ਹੁੰਦੇ ਨੇ ਬਟ ਫਿਰ ਵੀ ਅਗਰ ਰੈਸਟੋਰੈਂਟ ਦੇ ਵਿੱਚ ਅਸੀਂ ਇਹ ਚੀਜ਼ ਪ੍ਰੋਵਾਈਡ ਕਰ ਰਹੇ ਹਾਂ ਔਰ ਆਫਟਰ ਐਵਰੀ ਕਾਨਫਰੰਸ ਜਾਂ ਐਵਰੀ ਈਵੈਂਟ ਜੋ ਵੀ ਕਹਿੰਦਾ ਚਾਹੇ ਜਿਵੇਂ ਆਪਾਂ ਕਹਿ ਲਈਏ ਬ੍ਰੇਕਫਾਸਟ ਮੀਟਿੰਗ ਹੋ ਰਹੀ ਆ ਤਾਂ ਉੱਥੇ ਬ੍ਰੇਕਫਾਸਟ ਸਰਵ ਹੋ ਰਿਹਾ ਉਸ ਸਰਵਿੰਗ ਦਾ ਕੀ ਟਾਈਮ ਹੋਣਾ ਚਾਹੀਦਾ ਕੀ ਸਰਵ ਹੋਣਾ ਚਾਹੀਦਾ ਕਿੰਨੀ ਕੁਆਂਟਿਟੀ ਹੈ ਉਹ ਰੈਸਟੋਰੈਂਟ ਮੈਨੇਜਰ ਡਿਸਾਈਡ ਕਰੇਗਾ ਕਈ ਵਾਰ ਆਪਾਂ ਕਹਿ ਲਈਏ ਵੀ ਡਰਿੰਕਸ ਐਂਡ ਨਿਬਲਸ ਆ ਸਰਵਡ ਹਨਾ ਉਹ ਰੈਸਟੋਰੈਂਟ ਮੈਨੇਜਰ ਨੇ ਡਿਸਾਈਡ ਕਰਨਾ ਹੁੰਦਾ ਵੀ $35 ਚ ਅਸੀਂ ਕੀ ਦੇ ਸਕਦੇ ਹਾਂ ਕੀ ਨਹੀਂ ਦੇ ਸਕਦੇ ਬਜਟਿੰਗ ਕਰਨੀ ਹੈ ਹਨਾ ਵੀ ਕੀ ਬਿਜ਼ਨਸ ਆ ਇਸ ਤਰੀਕੇ ਨਾਲ ਤੁਸੀਂ ਉਸ ਪੋਜੀਸ਼ਨ ਨੂੰ ਡਿਸਕ੍ਰਾਈਬ ਕਰ ਸਕਦੇ ਹੋ ਬਟ ਅਗਰ ਤੁਸੀਂ ਕਹੋ ਵੀ 50 ਬੰਦਿਆਂ ਦਾ ਰੈਸਟੋਰੈਂਟ ਹੈ ਐਂਡ ਦੇ ਆਰ ਨਾਟ ਇਨਕਰੀਜ਼ਿੰਗ ਐਨੀ ਸੱਚ ਕਾਇੰਡ ਆਫ ਫੈਸਿਲਿਟੀ ਦੇ ਹੈਵ ਜਸਟ ਅ ਡਿਨਰ ਵਿਦ ਅ 50 ਮੈਂਬਰਸ ਵਾਈ ਦੇ ਨੀਡ ਅ ਰੈਸਟੋਰੈਂਟ ਮੈਨੇਜਰ ਦਿਸ ਇਜ਼ ਅ ਟਫ ਕੁਐਸਚਨ ਵਾਈ ਦੇ ਨੀਡ ਅ ਰੈਸਟੋਰੈਂਟ ਮੈਨੇਜਰ ਦਾ
ਉੱਥੇ ਬਰਜਿੰਦਰ ਜੀ ਆਪਣੇ ਨਾ ਇੱਕ ਗੱਲ ਨਾ ਬੜੀ ਪਾਪੂਲਰ ਹੈ ਤੇ ਕਿਸੇ ਨੂੰ ਅਹੁਦਾ ਵੀ ਦੇਣਾ ਹੋਵੇ ਹੈਨਾ ਤੇ ਬੰਦੇ ਨੂੰ ਗੱਲ ਵੀ ਨਾ ਪਾਉਣਾ ਹੋਵੇ ਬਸ ਉਹ ਗੰਢੇ ਤੇ ਛਿਲੜ ਵਾਲਾ ਸਾਹਿਬ ਹੋਵੇ ਹੈਨਾ ਤੇ ਉਸ ਨੂੰ ਫਿਰ ਨਾ ਸਲਾਹਕਾਰ ਬਣਾ ਦਿਓ ਤੇ ਰੈਸਟੋਰੈਂਟ ਦਾ ਸਲਾਹਕਾਰ ਨੀ ਬਣ ਸਕਦਾ ਰੈਸਟੋਰੈਂਟ ਭਾਈ ਅਸੀਂ ਸਲਾਹਕਾਰ ਰੱਖਿਆ ਹੈਗਾ ਉਹਦੀ ਸਾਨੂੰ ਲੋੜ ਹੈਗੀ ਸਲਾਹ ਵਾਸਤੇ ਐਡਵਾਈਜ਼ਰੀ ਕਮੇਟੀ ਤਾਂ ਹੋਰ ਚੀਜ਼ ਨੀ ਸਲਾਹਕਾਰ ਜਿਹੜੀ ਮਰਜ਼ੀ ਕਮੇਟੀ ਹੋਵੇ
ਕਿਸ ਕਿਸ ਇੰਡਸਟਰੀ ਚ ਪਾਉਂਗੇ ਜੀ ਐਡਵਾਈਜ਼ਰੀ
ਚਲੋ ਜੀ ਚਲੋ ਤੇ ਇਹ ਵੀ ਨੀ ਹੋ ਸਕਦਾ ਨਾ ਫਿਰ ਤਾਂ ਭਾਈ ਜਿਵੇਂ ਨਾਲ ਦੀ ਬਿਲਡਿੰਗ ਤਾਂ ਮਿਲਦੀ ਨੀ ਅਸੀਂ ਟੈਂਟ ਲਾ ਲਿਆ ਕਰਾਂਗੇ ਬਾਹਰ ਜਦੋਂ ਲੋੜ ਪੈ ਗਈ
ਇਨ ਦੈਟ ਕੇਸ ਵੀ ਜੀ ਤੁਸੀਂ ਨੈਕਸਟ ਜਿਹੜੀ ਵੀ ਪਬਲਿਕ ਅਵੇਲੇਬਿਲਿਟੀ ਆ ਹਨਾ ਉਹਦੀ ਬੁਕਿੰਗ ਕਰਾਣੀ ਆ ਉੱਥੇ ਅਰੇਂਜਮੈਂਟ ਕਰਨਾ ਦੈਨ ਯੂ ਆਰ ਏ ਇਵੈਂਟ ਕੋਆਰਡੀਨੇਟਰ ਦੈਨ ਯੂ ਆਰ ਨਾਟ ਅ ਰੈਸਟੋਰੈਂਟ ਮੈਨੇਜਰ ਯੂ ਆਰ ਏ ਇਵੈਂਟ ਕੋਆਰਡੀਨੇਟਰ ਕਿਉਂਕਿ ਇਹ ਦੋ ਡਿਫਰੈਂਟ ਟਰਮਸ ਨੇ ਤੁਸੀਂ ਕੋਆਰਡੀਨੇਟ ਕਰ ਰਹੇ ਹੋ ਰੈਸਟੋਰੈਂਟ ਇਜ਼ ਆਊਟਸੋਰਸ ਐਂਡ ਦ ਪਲੇਸ ਇਜ਼ ਆਊਟਸੋਰਸ ਤੁਸੀਂ ਉਹ ਪਲੇਸ ਤੇ ਰੈਸਟੋਰੈਂਟ ਨੂੰ ਕੋਆਰਡੀਨੇਟ ਕਰ ਰਹੇ ਹੋ ਦੈਨ ਇਟਸ ਅ ਕੋਆਰਡੀਨੇਟਰ ਇਟਸ ਨਾਟ ਅ ਮੈਨੇਜਰ
ਅੱਛਾ ਮਤਲਬ ਸੱਚੀ ਮੁੱਚੀ ਇਹ ਪੋਜੀਸ਼ਨ ਬਣ ਸਕਦੀ ਹੈ ਜੀ ਰੇੜੀ ਸੀਗੀ ਇਹਦੇ ਨਾਲ ਬਰਜਿੰਦਰ ਜੀ ਆਪਾਂ ਇੱਕ ਹੋਰ ਆਪਾਂ ਜ਼ੂਮ ਕਰ ਸਕਦੇ ਹਾਂ ਮੰਨ ਲਓ ਕੋਈ ਰੈਸਟੋਰੈਂਟ ਚਲਾ ਰਿਹਾ ਹੈ ਨਾ 50 ਬੰਦੇ ਜਾਂ 60 ਜਾਂ 70 ਦੀ ਸਿਟਿੰਗ ਔਰ ਉਹ ਬੰਦਾ ਇਹ ਬਿਜ਼ਨਸ ਨਾਲ ਸ਼ੁਰੂ ਕਰ ਲਵੇ ਕਿ ਅਸੀਂ ਨਾਲ ਕੇਟਰਿੰਗ ਪ੍ਰੋਵਾਈਡ ਕਰਵਾਵਾਂਗੇ ਔਰ ਜਿੱਦਾਂ ਮੰਨ ਲਓ ਕੋਈ ਵਿਆਹ ਵਾਲੇ ਆਉਂਦੇ ਨੇ ਅਸੀਂ ਉਹਨਾਂ ਦੇ ਹਾਲ ਦੇ ਵਿੱਚ ਜਾਂ ਉਹਨਾਂ ਦੇ ਪ੍ਰੀਮਿਸਿਸ ਤੇ ਕੇਟਰਿੰਗ ਪ੍ਰੋਵਾਈਡ ਕਰਵਾਵਾਂਗੇ ਜਾਂ ਫਿਰ ਮੰਨ ਲਓ ਸਾਡੇ ਕੋਲੇ ਕੋਈ 100 ਬੰਦਾ ਆ ਜਾਂਦਾ ਉਹ ਕਹਿੰਦੇ ਜੀ ਅਸੀਂ 100 ਬੰਦੇ ਦਾ ਡਿਨਰ ਕਰਨਾ ਜਾਂ ਅਸੀਂ 100 ਬੰਦੇ ਦੀ ਪਾਰਟੀ ਕਰਨੀ ਹੈ ਬਟ ਸਾਡੇ ਕੋਲੇ ਜਿਹੜੀ ਪਲੇਸ ਅਵੇਲੇਬਲ ਹੈ ਉਹ 50 ਦੀ ਹੈ ਔਰ ਫਿਰ ਅਸੀਂ ਕੀ ਅਰੇਂਜਮੈਂਟ ਕੀਤਾ ਕਿ ਅਸੀਂ ਇੱਕ ਜਾਂ ਦੋ ਜਾਂ ਤਿੰਨ ਹਾਲਸ ਦੇ ਨਾਲ ਅਸੀਂ ਪੱਕੀ ਗੱਲਬਾਤ ਕੀਤੀ ਹੋਈ ਹੈ, ਜਿੱਥੇ ਵੀ ਅਵੇਲੇਬਿਲਿਟੀ ਹੋਏਗੀ ਸਪੇਸ ਦੀ ਅਸੀਂ ਉੱਥੇ ਜਾ ਕੇ ਹੀ ਉਹਨਾਂ ਨੂੰ ਕੇਟਰਿੰਗ ਪ੍ਰੋਵਾਈਡ ਕਰਵਾਵਾਂਗੇ, ਨਾਲੇ ਅਸੀਂ ਉਹਨਾਂ ਦਾ ਸਾਰਾ ਇਵੈਂਟ ਦੇਖਾਂਗੇ। ਆਈ ਮੀਨ ਟੂ ਸੇ ਉਹਨਾਂ ਨੇ ਕੋਈ ਜਗ੍ਹਾ ਕਿਰਾਏ ਤੇ ਨਹੀਂ ਲੈਣੀ, ਉਹਨਾਂ ਦੀ ਕੋਈ ਸਰਦਰਦੀ ਨਹੀਂ ਹੈ, ਉਹਨਾਂ ਨੇ ਬਸ ਆਉਣਾ ਤੇ ਆਪਣਾ ਫੰਕਸ਼ਨ ਕਰਨਾ ਤੇ ਚੱਲ ਜਾਣਾ। ਫਿਰ ਇਸ ਵਾਸਤੇ
ਇਸ ਪ੍ਰੋਫੈਸ਼ਨ ਨੂੰ ਜੀ ਅਸੀਂ ਇਵੈਂਟ ਮੈਨੇਜਰ ਕਹਿੰਦੇ ਹਾਂ ਜੀ। ਇਹ ਇਵੈਂਟ ਮੈਨੇਜਰ ਦਾ ਇਵੈਂਟ ਕਰਕੇ ਕਾਫੀ ਇਵੈਂਟ ਮੈਨੇਜਮੈਂਟ ਕਰਕੇ ਕਾਫੀ ਕੰਪਨੀਜ਼ ਹੈ। ਇਨਫੈਕਟ ਇਹ ਇੰਡਸਟਰੀ ਅੱਜ ਕੱਲ ਇੰਡੀਆ ਚ ਤਾਂ ਜੀ ਬਹੁਤ ਜ਼ਿਆਦਾ ਪ੍ਰਫੁੱਲਿਤ ਹੈ, ਮੀਨਸ ਕਿ ਐਜ਼ ਕੰਪੇਅਰ ਟੂ, ਮੈਨੂੰ ਹੁਣ ਆਸਟ੍ਰੇਲੀਆ ਬਾਰੇ ਆਪਾਂ ਇੰਨਾ ਨਹੀਂ ਕਹਿ ਸਕਦੇ, ਬਟ ਬਿਕੋਜ਼ ਮੈਂ ਬੈਕ ਇਨ ਕਾਰਪੋਰੇਟ ਵਰਲਡ ਬਿਜ਼ਨਸ ਤੋਂ ਆ ਉੱਥੇ, ਤਾਂ ਇੰਡੀਆ ਚ ਤਾਂ ਜੀ ਇਹ ਬਹੁਤ ਜ਼ਿਆਦਾ ਸਟਰੋਂਗ ਇੰਡਸਟਰੀ ਆ। ਪੀਪਲ ਯੂਜਲੀ ਹੈਵ ਅ ਇਵੈਂਟ ਮੈਨੇਜਮੈਂਟ ਕੰਪਨੀ, ਦੈਟ ਮੀਨਸ ਕਿ ਤੁਸੀਂ ਜਿਵੇਂ ਲੈਸ ਅਸਿਊਮ ਰਿਸ਼ੀ ਜੀ ਨੇ ਇੱਕ ਕੋਈ ਆਪਣਾ ਪ੍ਰੋਡਕਟ ਲਾਂਚ ਕਰਨਾ, ਰਾਈਟ ਆ, ਉਸ ਲਾਂਚਿੰਗ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਵੈਂਟ ਮੈਨੇਜਮੈਂਟ ਕੰਪਨੀ ਨੂੰ ਦੇ ਰਹੇ ਹਾਂ, ਐਂਡ ਉਹਨਾਂ ਨੇ ਫੂਡ ਆਰਗਨਾਈਜ਼ ਕਰਨਾ, ਉਹਨਾਂ ਨੇ ਡਿਜ਼ਾਈਨ ਕਰਨਾ, ਉਹਨਾਂ ਨੇ ਹੀ ਉਹਨੂੰ ਐਡਵਰਟਾਈਜ਼ਮੈਂਟ ਕਰਨੀ ਹੈ, ਸਭ ਕੁਛ ਉਹਨਾਂ ਨੇ ਕਰਨਾ,
ਠੀਕ ਹੈ ਨਾ।
ਦੈਟ ਮੀਨਸ ਦੇ ਆਰ ਦਾ ਵਨ, ਉਹ ਕਿੱਥੋਂ ਫੂਡ ਆਊਟਸੋਰਸ ਕਰ ਰਹੇ ਹੈ, ਇਟ ਡਜ਼ਨਟ ਮੈਟਰ, ਚਾਹੇ ਉਹ ਇਨਬਿਲਟ ਕਰ ਰਹੇ ਹੈ, ਡਜ਼ਨਟ ਮੈਟਰ, ਹੈ ਨਾ। ਉਹਨਾਂ ਨੂੰ ਤਾਂ ਅਸੀਂ ਹਾਇਰ ਕਰ ਲਈ ਕਿ ਇਵੈਂਟ ਮੈਨੇਜਮੈਂਟ ਆ, ਉਹ ਇਵੈਂਟ ਮੈਨੇਜਮੈਂਟ ਹੋਇਆ। ਜਿਵੇਂ ਹੁਣ ਆਪਾਂ ਰੈਸਟੋਰੈਂਟ ਤੇ ਆ ਜਾਂਦੇ ਹਾਂ, ਲੈਟਸ ਅਸਿਊਮ ਤੁਸੀਂ ਫੰਕਸ਼ਨ ਦੀ ਗੱਲ ਕੀਤੀ, 100 ਬੰਦਿਆਂ ਦਾ ਫੰਕਸ਼ਨ ਹੈ, ਆਕੇ ਜੀ ਵਿਆਹ ਆ, ਵਿਆਹ ਦੇ ਵਿੱਚ ਡੀਜੇ ਵੀ ਚਾਹੀਦਾ, ਵਿਆਹ ਦੇ ਵਿੱਚ ਜਿਹੜੀ ਡੈਕੋਰੇਸ਼ਨ ਵੀ ਪ੍ਰੋਪਰ ਚਾਹੀਦੀ ਆ, ਰਾਈਟ ਆ, ਤੇ ਜਿਹੜਾ ਥੀਮ ਹੈ ਉਹ ਵੀ ਚੱਲਣਾ ਚਾਹੀਦਾ, ਮੂਵੀਜ਼ ਵੀ ਹੋਣੀਆਂ ਚਾਹੀਦੀਆਂ ਨੇ, ਫੋਟੋਗ੍ਰਾਫਸ ਵੀ ਹੋਣੀਆਂ ਚਾਹੀਦੀਆਂ ਨੇ, ਫੈਮਿਲੀ ਫੋਟੋਗ੍ਰਾਫਸ ਵੀ ਹੋਣੀਆਂ ਚਾਹੀਦੀਆਂ, ਮੀਨਸ ਕਿ ਸਪੈਸ਼ਲ ਫੋਟੋ ਸੈਸ਼ਨ ਜਿਹਨਾਂ ਨੂੰ ਕਹਿ ਦਿੰਦੇ ਆ, ਠੀਕ ਹੈ। ਔਰ ਫੂਡ ਦੀ ਕੈਟਰਿੰਗ ਵੀ ਹੋਣੀ ਚਾਹੀਦੀ ਹੈ, ਗੈਸਟ ਨੂੰ ਜਿਵੇਂ ਆਉਂਦਿਆਂ ਨੂੰ ਕੁਛ ਸਪੈਸ਼ਲ ਰੋਜ਼ਿਸ ਜਾਂ ਕੋਈ ਵੀ ਫਲਾਵਰ ਦਾ ਕਰਨਾ, ਉਹ ਇਵੈਂਟ ਮੈਨੇਜਰ ਆ ਜਾਂਦਾ ਜੀ ਉਸ ਥਾਂ ਤੇ। ਫਿਰ ਰੈਸਟੋਰੈਂਟ ਚ ਇੱਕ ਬੰਦਾ ਐਜ਼ ਅ ਮੈਨੇਜਰ, ਅਗਰ ਤਾਂ ਇਨਬਿਲਟ ਰੈਸਟੋਰੈਂਟ ਦੇ ਫੈਸਿਲਿਟੀ ਆ, ਦੈਨ ਇਟ ਇਜ਼ ਅ ਰੈਸਟੋਰੈਂਟ ਮੈਨੇਜਰ, ਬਟ ਅਗਰ ਉਹ ਇਨਬਿਲਟ ਰੈਸਟੋਰੈਂਟ ਫੈਸਿਲਿਟੀ ਨਹੀਂ ਹੈ, ਆਊਟਸੋਰਸਡ ਹੈ, ਦੈਨ ਇਟ ਇਜ਼ ਅ ਇਵੈਂਟ ਮੈਨੇਜਰ।
ਬਰਜਿੰਦਰ ਜੀ, ਇੱਕ ਹੋਰ ਮੇਰੇ ਮਾਇੰਡ ਦੇ ਵਿੱਚ ਇਮੇਜਿਨੇਸ਼ਨ ਆ ਰਹੀ ਹੈ, ਮੰਨ ਲਓ ਇੱਥੇ ਕੋਈ ਮੀਆਂ ਬੀਵੀ ਨੇ, ਹੈ ਨਾ, ਉਹ ਸਟੂਡੈਂਟ ਵੀਜ਼ਾ ਤੇ ਇਸ ਟਾਈਮ ਚੱਲ ਰਹੇ ਨੇ, ਉਹਨਾਂ ਦੀ ਸਟੱਡੀ ਕੰਪਲੀਟ ਹੋਣ ਵਾਲੀ ਹੈ, ਔਰ ਉਹਨਾਂ ਦੀ ਜੋ ਸਟੱਡੀ ਹੈ ਉਹ ਇਸੇ ਤਰੀਕੇ ਦੀ ਹੀ ਹੈ, ਆਈ ਮੀਨ ਟੂ ਸੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ, ਰਾਈਟ। ਔਰ ਜਿੱਦਾਂ ਕੋਈ ਹੁਣ ਇਵੈਂਟ ਮੈਨੇਜਰ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਅਸਿਊਮ ਕਰਦੇ ਹਾਂ ਕਿ ਉਸ ਤੋਂ ਬਾਅਦ ਉਹ ਉਸ ਦੀ ਸਪੈਸ਼ਲਿਸਟੀ ਦਾ ਕੋਈ ਕੋਰਸ ਕਰ ਲੈਂਦੇ ਨੇ। ਔਰ ਇੱਥੇ ਬਰਜਿੰਦਰ ਜੀ, ਜਿੱਦਾਂ ਕਿ 2 ਸਾਲ ਦਾ ਵਰਕ ਰਾਈਟ ਤਾਂ ਤਕਰੀਬਨ ਹਰੇਕ ਨੂੰ ਮਿਲਦਾ ਹੀ ਹੈ ਬੈਚਲਰ ਸਟੱਡੀ ਤੋਂ ਬਾਅਦ, ਉਸ ਟਾਈਮ ਅਗਰ ਮੰਨ ਲਓ ਲੜਕੀ ਪੜ੍ਹ ਰਹੀ ਹੈ ਤੇ ਲੜਕਾ ਉਸ ਕੰਪਨੀ ਦਾ ਮਾਲਕ ਬਣ ਜਾਵੇ ਔਰ ਲੜਕੀ ਨੂੰ ਉਹ ਹਾਇਰ ਕਰ ਲਵੇ ਉਹਦੀਆਂ ਸਰਵਿਸਿਜ਼, ਠੀਕ ਹੈ, ਤੇ ਹੁਣ ਪੱਕਾ ਤਾਂ ਲੜਕਾ ਵੀ ਨੀ ਹੈਗਾ, ਪੱਕਾ ਤਾਂ ਲੜਕਾ ਵੀ ਨੀ ਹੈਗਾ, ਤੇ ਉਹ ਕੁੜੀ ਨੂੰ ਪੱਕਾ ਕਰਵਾ ਸਕਦੀ ਹੈ, ਉਹ ਜਿਹੜੀ ਕੰਪਨੀ ਆਸਟ੍ਰੇਲੀਅਨ ਕੰਪਨੀ ਬਣੂਗੀ।
ਓਕੇ ਫਾਈਨ, ਲਓ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦੀ ਹਾਂ ਜੀ। ਹੁਣ ਇੱਥੇ 2-3 ਸਿਨੈਰੀਓ ਤੁਸੀਂ ਇਕੱਠੇ ਕਰਨੇ ਨੇ ਰਿਸ਼ੀ ਜੀ। ਪਹਿਲੀ ਗੱਲ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਬੈਚਲਰ ਡਿਗਰੀ ਕੁੜੀ ਨੇ ਉਰੇ ਕੀਤੀ ਆ, ਔਰ ਉਹਨੇ ਨਵੇਂ ਦਾ ਇਵੈਂਟ ਮੈਨੇਜਮੈਂਟ ਦੇ ਵਿੱਚ ਕੀਤੀ ਹੈ ਵਿਦ ਅ ਸਮਾਲ ਸਪੈਸ਼ਲਾਈਜੇਸ਼ਨ, ਠੀਕ ਆ, ਤੇ ਲੜਕਾ ਉਹਦਾ ਜੋ ਹਸਬੈਂਡ ਆ ਉਹਨੇ ਡਿਗਰੀ ਖਤਮ ਹੋਣ ਤੋਂ ਪਹਿਲਾਂ ਇੱਕ ਕੰਪਨੀ ਫਾਰਮ ਕਰ ਲਈ, ਐਕਸ ਵਾਈ ਜ਼ੈਡ ਪ੍ਰੋਪਰਾਈਟਰੀ ਲਿਮਿਟਿਡ ਅਸੀਂ ਅਸਿਊਮ ਕਰਦੇ ਹਾਂ, ਠੀਕ ਆ, ਤੇ ਉਹ ਕੁੜੀ ਨੂੰ ਉਹਨੇ ਜੋਬ ਦਿੱਤੀ ਬੈਚਲਰ ਡਿਗਰੀ ਤੋਂ ਬਾਅਦ 2 ਸਾਲ ਦਾ ਵਰਕ ਰਾਈਟ ਹੈਗਾ ਆ। ਮੈਂ ਇਸ ਕੇਸ ਨੂੰ ਨਾ ਜੀ ਵਿਦ ਦਾ ਐਗਜ਼ਾਮਪਲ ਆਫ ਸਾਊਥ ਆਸਟ੍ਰੇਲੀਆ ਸੋਲਵ ਕਰਦੀ ਆ, ਠੀਕ ਹੈ, ਸਾਊਥ ਆਸਟ੍ਰੇਲੀਆ ਦੇ ਵਿੱਚ ਨੇ ਉਹ, ਤੇ ਉਹਨੇ ਉਸ ਲੜਕੀ ਨੂੰ ਜੋਬ ਦਿੱਤੀ ਫੁੱਲ ਟਾਈਮ ਇਵੈਂਟ ਆਰਗੇਨਾਈਜ਼ਿੰਗ ਦੀ, ਠੀਕ ਹੈ ਜੀ। ਬੈਸਟ ਐਂਡ ਸੇਫ ਆਪਸ਼ਨ ਹੈ ਕਿ ਉਸ ਲੜਕੀ ਨੂੰ ਜੋਬ ਦੇਵੇ, 1 ਸਾਲ ਉਹ ਜੋਬ ਕਰੇ, ਔਰ ਵੈਟਸਿਸ ਤੋਂ ਉਹ ਐਜ਼ ਅ ਇਵੈਂਟ ਮੈਨੇਜਰ ਆਪਣੀ ਸਕਿੱਲ ਅਸੈਸਮੈਂਟ ਲੈ ਲਵੇ। ਅਗਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਪੜੇ ਹੋਏ ਹੈਗੇ ਹੋ ਔਰ ਸਾਊਥ ਆਸਟ੍ਰੇਲੀਆ ਚ ਜੋਬ ਕਰ ਰਹੇ ਹੋ, ਰਾਈਟ ਆ, ਇਨ ਦੈਟ ਕੇਸ ਤੁਹਾਨੂੰ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਸਪਲੀਮੈਂਟਰੀ ਲਿਸਟ ਖੋਲਦੀ ਹੈ ਜਿਹਦੇ ਵਿੱਚ ਇਵੈਂਟ ਮੈਨੇਜਰ ਹੈਗੇ ਨੇ, ਤਾਂ ਉਹ ਲੜਕੀ ਸਟੇਟ ਦਾ ਨੋਮੀਨੇਸ਼ਨ ਲੈ ਕੇ ਜਨਰਲ ਸਕਿੱਲ ਮਾਈਗ੍ਰੇਸ਼ਨ ਚ ਆ ਸਕਦੀ ਹੈ, ਠੀਕ ਹੈ ਜੀ, ਦੈਟਸ ਵੈਰੀ ਕਲੀਅਰ। ਉਹਦੇ ਵਿੱਚ ਡਜ਼ਨਟ ਮੈਟਰ ਕਿ ਕੰਪਨੀ ਉਹਦੇ ਹਸਬੈਂਡ ਦੀ ਹੋਈ ਆ, ਇਟ ਡਜ਼ਨਟ ਮੈਟਰ, ਠੀਕ ਹੈ। ਸੈਕਿੰਡ ਕੁਐਸਚਨ ਆ ਗਿਆ, ਅਗਰ ਅਸੀਂ 4-5-7 ਦੀ ਗੱਲ ਕਰ ਰਹੇ ਹਾਂ, 4-5-7 ਸੈਲਫ ਸਪੋਂਸਰਸ਼ਿਪ ਇਜ਼ ਨਾਟ ਪੋਸੀਬਲ, ਨੋ ਡਾਊਟ ਕੰਪਨੀ ਸਪੋਂਸਰ ਕਰੇਗੀ ਲੜਕੀ ਨੂੰ, ਬਟ ਹੂ ਇਜ਼ ਦਾ ਡਾਇਰੈਕਟਰ ਆਫ ਦਾ ਕੰਪਨੀ, ਡਾਇਰੈਕਟਰ ਆਫ ਦਾ ਕੰਪਨੀ ਐਂਡ ਦਾ ਸੈਕੰਡਰੀ ਐਪਲੀਕੈਂਟ ਆਫ ਦਾ ਐਪਲੀਕੇਸ਼ਨ ਇਜ਼ ਦਾ ਸੇਮ,
ਬਿਲਕੁਲ ਸਹੀ ਹੈ,
ਪਰ ਉੱਥੇ ਜਾ ਕੇ ਪ੍ਰੋਬਲਮ ਆ ਜਾਏਗੀ। So that means it, okay. it, this business has been created for the migration outcome. ਠੀਕ ਹੈ ਨਾ ਜੀ, ਉਹ ਬਿਜ਼ਨਸ ਕ੍ਰੀਏਟ ਹੀ ਸਿਰਫ ਮਾਈਗ੍ਰੇਸ਼ਨ ਆਊਟਕਮ ਲਈ ਕੀਤਾ ਗਿਆ ਸੀਗਾ, ਵਿਚ ਫਾਲਸ ਇਨਟੂ ਦਾ ਕ੍ਰਿਮੀਨਲ ਪ੍ਰੋਸੀਡਿੰਗਸ,
ਅੱਛਾ ਜੀ
ਹਾਂਜੀ
ਓਕੇ ਸੋ ਮਤਲਬ ਕਿ ਅਗਰ ਤੇ ਬੈਚਲਰ ਦੇ ਵਿੱਚ ਹੈਗੇ ਨੇ ਤਾਂ ਫੇਰ ਤਾਂ ਪੋਸੀਬਿਲਿਟੀਜ਼ ਹੈਗੀਆਂ ਨੇ ਬਟ ਅਗਰ ਉਹ ਆਏ ਨੇ ਹਾਂ ਵਰਕ ਰਾਈਟ ਹੈਗੇ ਨੇ ਤਾਂ ਪੋਸੀਬਲ ਹੈ ਓਕੇ ਸੋ ਬਰਜਿੰਦਰ ਜੀ ਹੁਣ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹ ਡਿਪਲੋਮਾ ਸੈਕਟਰ ਦੇ ਵਿੱਚ ਆਏ ਹੋਏ ਨੇ ਠੀਕ ਹੈ ਮੰਨ ਲਓ ਉਹ ਡਿਪਲੋਮਾ ਇਸ ਟਾਈਮ ਚੱਲ ਰਿਹਾ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਚੱਲ ਰਿਹਾ ਤਾਂ ਫੇਰ ਕੀ ਸਿਨੈਰੀਓ ਹੋ ਸਕਦਾ
ਉਸ ਤੋਂ ਬਾਅਦ ਦੋ ਸਾਲ ਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਉਹਦੇ ਵਿੱਚ ਪੁਆਇੰਟ ਇਹ ਆ ਜਾਂਦਾ ਕਿ ਜਦੋਂ ਅਸੀਂ ਈਵੈਂਟ ਮੈਨੇਜਰ ਦੇਖਦੇ ਹਾਂ ਇੰਡੀਆ ਚ ਕੀ ਬੈਚੁਲਰ ਡਿਗਰੀ ਹੈ ਕਿ ਨਹੀਂ ਲੈਟਸ ਅਸਿਊਮ ਇੰਡੀਆ ਚ ਬੈਚੁਲਰ ਡਿਗਰੀ ਹੈਗੀ ਆ ਜਿਹੜਾ ਵੀ ਕੋਈ ਮੈਨੇਜਰ ਹੈ ਜੀ ਈਵੈਂਟ ਮੈਨੇਜਰ ਆ ਜਾਂ ਕਾਨਫਰੰਸ ਮੈਨੇਜਰ ਹੈ ਵੀ ਆਰ ਲੁਕਿੰਗ ਫਾਰ ਅ ਬੈਚੁਲਰ ਡਿਗਰੀ ਰਾਈਟ ਅਸਲ ਅਸਿਊਮ ਕਰਦੇ ਹਾਂ ਕਿ ਬੱਚੇ ਲੜਕੀ ਨੇ ਇੰਡੀਆ ਚ ਬੀ ਏ ਜਾਂ ਬੀ ਐਡ ਜਾਂ ਬੀ ਐਸ ਸੀ ਜਾਂ ਐਮ ਐਸ ਸੀ ਜਾਂ ਬੀ ਕੌਮ ਕੀਤੀ ਹੋਈ ਹੈ ਰਾਈਟ ਉਰੇ ਆ ਕੇ ਉਹਨੇ ਡਿਫਰੈਂਟ ਆਫ ਕਰਕੇ ਡਿਪਲੋਮਾ ਆਫ ਮੈਨੇਜਮੈਂਟ ਡਿਪਲੋਮਾ ਆਫ ਮਾਰਕੀਟਿੰਗ ਐਡਵਾਂਸ ਡਿਪਲੋਮਾ ਆਫ ਮਾਰਕੀਟਿੰਗ ਐਡਵਾਂਸ ਡਿਪਲੋਮਾ ਆਫ ਬਿਜ਼ਨਸ ਬਹੁਤ ਹਿਊਜ ਲੰਬੀ ਲਿਸਟ ਹੁੰਦੀ ਹੈ ਜੀ ਬੱਚਿਆਂ ਦੇ ਕੋਲ ਠੀਕ ਹੈ ਨਾ ਅਗਰ ਉਹ ਕਰ ਰਹੇ ਨੇ ਫਾਈਨ ਉਸ ਤੋਂ ਬਾਅਦ ਉਹਨਾਂ ਕੋਲ ਪਰ 20 ਆਵਰਸ ਦਾ ਵਰਕ ਪਰਮਿਸ਼ਨ ਹੈਗਾ ਆ ਠੀਕ ਹੈ ਜੀ ਅੰਡਰ ਅ ਜਨਰਲ ਸਕਿੱਲਡ ਮਾਈਗ੍ਰੇਸ਼ਨ 20 ਆਵਰਸ ਹੀ ਰਿਕੁਆਇਰਡ ਨੇ ਫੋਰ ਵੈਟਸਿਸ
ਓਕੇ 20 ਆਵਰਸ ਪਰ ਵੀਕ ਹੀ ਰਿਕੁਆਇਰਡ ਨੇ
ਹਾਂ ਤੁਸੀਂ ਕੰਪਨੀ ਖੋਲ ਲਈ ਰਿਸ਼ੀ ਜੀ ਮੈਂ ਤੁਹਾਡੇ ਕੋਲ ਇੰਪਲੋਈ ਬਣ ਗਈ ਠੀਕ ਹੈ ਵਾਈਲ ਆਈ ਐਮ ਔਨ ਅ ਸਟੂਡੈਂਟ ਵੀਜ਼ਾ ਦੱਸੋ ਜੀ ਕਿਉਂਕਿ ਜ਼ਿਆਦਾਤਰ ਈਵੈਂਟਸ ਜਿਹੜੇ ਆਪਣੇ ਇੰਡੀਅਨ ਦੇ ਜੇ ਵਿਆਹ ਮੈਰਿਜਸ ਵਗੈਰਾ ਨੇ ਉਹ ਸੈਟਰਡੇ ਸੰਡੇ ਹੀ ਹੁੰਦੇ ਨੇ ਡਿਊਰਿੰਗ ਦਾ ਵੀਕਸ ਨਹੀਂ ਹੁੰਦੇ
ਪਰ ਇੱਕ ਮਿੰਟ ਬਰਜਿੰਦਰ ਜੀ ਇੱਥੇ ਵੀ ਇੱਕ ਸਵਾਲ ਪੈਦਾ ਹੁੰਦਾ ਕਿ ਜਿਹੜਾ ਜਿਹੜਾ ਸਟੂਡੈਂਟ ਹੈ ਮੰਨ ਲਓ ਯੂ ਆਰ ਦਾ ਸਟੂਡੈਂਟ ਠੀਕ ਹੈ ਮੈਂ ਆਪਣੀ ਕੰਪਨੀ ਖੋਲੀ ਆਰ ਵੀ ਨੋਨ ਔਰ ਅਸੀਂ ਬਿਲਕੁਲ
ਡਜ਼ਨਟ ਮੈਟਰ ਟੂ ਵੈਟਸਿਸ ਡਜ਼ਨਟ ਮੈਟਰ ਟੂ ਵੈਟਸਿਸ ਕਿ ਤੁਸੀਂ ਨੋਨ ਹੋ ਕਿ ਅਣਜਾਣ ਹੋ ਵੈਟਸਿਸ ਨੂੰ ਮੈਟਰ ਕੀ ਕਰਦਾ ਕਿ ਤੁਹਾਡੀ ਇੰਪਲੋਇਮੈਂਟ ਕਿੰਨੀ ਜੈਨੂਇਨ ਹੈ ਤੁਸੀਂ ਇੱਕ ਸਾਲ ਕੰਮ ਕੀਤਾ ਕਿ ਨਹੀਂ ਕੀਤਾ ਠੀਕ ਹੈ ਕਿ ਨਹੀਂ ਜੀ ਮੈਟਰ ਇਹ ਨੀ ਕਰੇਗਾ ਕਿ ਤੁਸੀਂ ਮੇਰੇ ਵਾਕਫਕਾਰ ਹੋ ਕਿ ਨਹੀਂ ਮੈਟਰ ਇਹ ਕਰਦਾ ਮੈਂ ਕੀ ਡਿਊਟੀਜ਼ ਕੀਤੀਆਂ ਮੈਂ ਕਿੰਨੇ ਘੰਟੇ ਲਾਏ ਜਿੰਨੇ ਮੈਂ ਘੰਟੇ ਲਾਏ ਕਿ ਤੁਸੀਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਇਹ ਤਿੰਨ ਚੀਜ਼ਾਂ ਨੂੰ ਸੈਟੀਸਫਾਈਡ ਕਰਕੇ ਮੈਂ ਅਜੇ ਸਟੂਡੈਂਟ ਵੀਜ਼ੇ ਤੇ ਹਾਂ ਮੈਂ ਨੈਕਸਟ ਇੱਕ ਸਾਲ ਦਾ ਕੋਈ ਹੋਰ ਕੋਰਸ ਲੈ ਲਿਆ ਔਰ ਉਸ ਇੱਕ ਸਾਲ ਦੇ ਵਿੱਚ ਮੈਂ ਤੁਹਾਡੇ ਤੋਂ ਕੋਰਸ ਇੱਕ ਸਾਲ ਦਾ ਐਕਸਪੀਰੀਅੰਸ ਲੈ ਲਿਆ ਆਫਟਰ 1 ਈਅਰ ਮੈਂ ਬੈਟਰ ਨੂੰ ਆਪਣੀ ਐਪਲੀਕੇਸ਼ਨ ਪਾਤੀ ਔਨ ਦਾ ਬੇਸਿਸ ਆਫ ਦਾ ਬੈਚਲਰ ਡਿਗਰੀ ਲੈਸ ਅਸਿਊਮ ਮੈਂ ਬੀਬੀਏ ਕੀਤੀ ਹੋਈ ਆ ਠੀਕ ਹੈ ਔਰ ਉਸ ਤੋਂ ਬਾਅਦ ਮੈਂ ਡਿਪਲੋਮਾ ਆਫ ਮੈਨੇਜਮੈਂਟ ਕੀਤਾ ਸੋ ਦੈਟ ਮੀਨ ਇਟ ਇਜ਼ ਆਲ ਰਿਲੇਟਿਡ ਉਹ ਇੱਕ ਸਾਲ ਬਾਅਦ ਮੈਂ ਵੈਟਸਿਸ ਨੂੰ ਪਾਤਾ ਵੈਟਸਿਸ ਨੇ ਅਪਰੂਵ ਕਰਤਾ ਮੈਂ ਐਸ ਏ ਗਵਰਨਮੈਂਟ ਕੋਲ ਗਈ ਪੋਰ ਸਟੇਟ ਨੋਮੀਨੇਸ਼ਨ ਐਸ ਏ ਨੋਮੀਨੇਸ਼ਨ ਨੇ ਵੀ ਦੇਖਿਆ ਕਿ ਹਾਂ ਸਟੇਟ ਦੇ ਸਟੂਡੈਂਟ ਹੈ ਔਰ ਮੋਰ ਓਵਰ ਸਟੇਟ ਚ ਜੋਬ ਹੋ ਰਹੀ ਆ ਔਰ ਜੈਨੂਇਨ ਜੋਬ ਆ ਰਾਈਟ ਐਸ ਏ ਨੇ ਵੀ ਅਪਰੂਵ ਕਰਤਾ ਵੈਨ ਦ ਐਸ ਏ ਅਪਰੂਵਡ ਮੀ ਮੇਰਾ ਸਬ ਕਲਾਸ ਅਕੋਰਡਿੰਗ ਟੂ ਪੁਆਇੰਟ 5489 ਜਾਂ 190 ਪੈ ਜਾਏਗਾ ਗੱਲ ਖਤਮ ਹੋ ਗਈ ਬਟ ਨਾਓ ਅਨਦਰ ਸਿਨੈਰੀਓ ਲੈਟਸ ਅਸਿਊਮ ਕਿਸੇ ਨੇ ਬੀ ਏ ਕੀਤੀ ਹੋਈ ਆ ਔਰ ਉਰੇ ਆ ਕੇ ਡਿਪਲੋਮਾ ਮੈਨੇਜਰ ਕੀਤਾ ਦੈਟ ਮੀਨਸ ਕਿ ਉਹਦੀ ਜਿਹੜੀ ਬੈਚੁਲਰ ਡਿਗਰੀ ਇਟ ਇਜ਼ ਨਾਟ ਰਿਲੇਟਿਡ ਵਿਦ ਐਨ ਆਕੂਪੇਸ਼ਨ ਇਜ਼ ਨਾਟ ਰਿਲੇਟਿਡ ਵਿਦ ਮੈਨੇਜਮੈਂਟ ਰਾਈਟ ਬਟ ਔਰ ਬੀ ਏ ਪਲੱਸ ਡਿਪਲੋਮਾ ਆਫ ਮੈਨੇਜਮੈਂਟ ਜਾਂ ਡਿਪਲੋਮਾ ਆਫ ਬਿਜ਼ਨਸ ਡਿਪਲੋਮਾ ਆਫ ਏ ਵੋ ਮੈਂ ਸਾਰੇ ਕੀਤੇ ਹੋਏ ਆ ਇਨ ਦੈਟ ਕੇਸ ਮੈਨੂੰ 2 ਸਾਲ ਦਾ ਐਕਸਪੀਰੀਅੰਸ ਦੀ ਲੋੜ ਹੈ
ਓਕੇ
ਠੀਕ ਹੈ
ਤੇ ਫਿਰ ਇੱਥੇ ਆਉਂਦੇ ਸਾਰੇ ਹੀ ਬੰਦਾ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਕਰ ਲਵੇ
ਆਸਟ੍ਰੇਲੀਅਨ ਮਾਈਗ੍ਰੇਸ਼ਨ ਪਾਲਿਸੀ ਆਰ ਵੈਰੀ ਰਿਲੈਕਸਡ ਆਪਸ਼ਨਸ ਹੈਗੀਆਂ ਨੇ ਕੁਐਸਚਨ ਇਹ ਲੱਭਣਾ ਪੈਂਦਾ ਜੀ
ਸਹੀ ਹੈ ਔਰ ਬਰਜਿੰਦਰ ਜੀ ਇੱਥੇ ਮੈਂ ਥੋੜਾ ਜਿਹਾ ਆਪਣਾ ਤਜਰਬਾ ਸ਼ੇਅਰ ਕਰਾਂ ਕਿਉਂਕਿ ਹੁਣ ਮਾਈਗ੍ਰੇਸ਼ਨ ਮੈਟਰਸ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਵੀ ਕਈ ਵਾਰੀ ਫੋਨ ਆ ਜਾਂਦੇ ਨੇ ਬਟ ਆਪਾਂ ਨੂੰ ਕੋਈ ਰਾਈਟ ਨਹੀਂ ਹੈ ਕਿ ਆਪਾਂ ਕਿਸੇ ਨੂੰ ਸਲਾਹ ਦੇ ਸਕੀਏ ਕਿਉਂਕਿ ਆਪਾਂ ਮਾਈਗ੍ਰੇਸ਼ਨ ਏਜੰਟ ਨਹੀਂ ਹਾਂ ਹਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਉਹ ਤੁਹਾਡੇ ਤੋਂ ਸਲਾਹ ਲੈ ਰਹੇ ਬਟ ਬਰਜਿੰਦਰ ਜੀ ਮੈਂ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ ਜਿੰਨੀਆਂ ਫੋਨ ਕਾਲਸ ਮੈਨੂੰ ਆਉਂਦੀਆਂ ਨੇ ਜਾਂ ਆਈਆਂ ਨੇ ਉਹਦੇ ਆਧਾਰ ਤੇ ਸਾਡੇ ਦੋਸਤ ਇਹ ਸ਼ਬਦ ਅਕਸਰ ਯੂਜ਼ ਕਰਦੇ ਨੇ ਕਿ ਮੈਨੂੰ ਇਹ ਪਤਾ ਲੱਗਿਆ ਜਾਂ ਮੈਂ ਇਹ ਸੁਣਿਆ ਜਾਂ ਸਾਰੇ ਹੀ ਕਹਿੰਦੇ ਆ ਬਰਜਿੰਦਰ ਜੀ ਇੱਥੇ ਅਸੀਂ ਇਹ ਗੱਲ ਕਲੀਅਰ ਕਰ ਦਈਏ ਕਿ ਜਿੰਨਾ ਤੋਂ ਸੁਣਿਆ ਜਾਂ ਜਿੰਨਾ ਨੇ ਕਿਹਾ ਜਾਂ ਜਿਹੜੇ ਸਾਰੇ ਕੋਈ ਗੱਲ ਕਹਿੰਦੇ ਨੇ ਉਹਨਾਂ ਦੇ ਵਿੱਚ ਮਾਈਗ੍ਰੇਸ਼ਨ ਏਜੰਟ ਕੋਈ ਵੀ ਨਹੀਂ ਹੁੰਦਾ ਤਕਰੀਬਨ ਠੀਕ ਹੈ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਿ ਆਪਣੀਆਂ ਫਾਈਲਾਂ ਲਾਈਆਂ ਨੇ ਜਾਂ ਲਵਾਈਆਂ ਨੇ ਜਾਂ ਸਟਿਲ ਦੇ ਆਰ ਔਨ ਸਟੂਡੈਂਟ ਵੀਜ਼ਾ ਔਰ ਦੇ ਆਰ ਔਨ 4-5 ਵੀਜ਼ਾ ਹਰੇਕ ਦਾ ਜਿਹੜੇ ਪਰਸਨਲ ਸਰਕਮਸਟੈਂਸਿਸ ਨੇ ਉਹ ਅਲੱਗ ਹੁੰਦੇ ਨੇ ਔਰ ਕਿਸੇ ਦੇ ਨਾਲ ਵੀ ਮੇਲ ਨਹੀਂ ਖਾਂਦੇ ਸੋ ਮੰਨ ਲਵੋ ਬਰਜਿੰਦਰ ਜੀ ਮੈਂ ਆਪਣੇ ਤਜਰਬੇ ਤੋਂ ਕੋਈ ਗੱਲ ਕਿਸੇ ਨੂੰ ਸੁਝਾਅ ਦੇ ਦਿਆਂ ਪਹਿਲੀ ਗੱਲ ਤੇ ਉਹ ਵੈਸੇ ਗੱਲ ਤਾਂ ਕਾਨੂੰਨੀ ਤੌਰ ਤੇ ਆਪਾਂ ਸਲਾਹ ਦੇ ਹੀ ਨਹੀਂ ਸਕਦੇ ਇੱਕ ਦੂਜੇ ਨੂੰ ਦੂਸਰੀ ਗੱਲ ਇਹ ਹੈ ਬਰਜਿੰਦਰ ਜੀ ਕਿ ਮੈਂ ਸਿਰਫ ਆਪਣਾ ਕੇਸ ਦੇਖਿਆ ਮੇਰੇ ਬੈਕ ਬੋਨ ਮੇਰੇ ਮਾਈਗ੍ਰੇਸ਼ਨ ਏਜੰਟ ਨੇ ਕੀ ਕੀਤਾ ਇੰਟਰਨਲ ਤੌਰ ਤੇ ਜਾਂ ਇੰਟਰ ਆਫਿਸ ਵਰਕ ਕੀ ਕੀਤਾ ਕੀ ਉਹਨੇ ਸਬਮਿਸ਼ਨ ਪਾਈਆਂ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਮੈਨੂੰ ਸਿਰਫ ਉਹਨਾਂ ਡਾਕੂਮੈਂਟਸ ਬਾਰੇ ਪਤਾ ਹੈ ਜਿਹੜੇ ਕਿ ਮੈਂ ਸਬਮਿਟ ਕੀਤੇ ਨੇ ਜਾਂ ਫਿਰ ਜਿਹੜੇ ਸਵਾਲ ਜਵਾਬ ਮੈਂ ਕੀਤੇ ਨੇ ਹੁਣ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ 100% ਮੈਨੂੰ ਵੀ ਨਹੀਂ ਪਤਾ ਕਿ ਸਬਮਿਸ਼ਨਸ ਮੇਰੀਆਂ ਗਈਆਂ ਨੇ ਔਰ ਬਰਜਿੰਦਰ ਜੀ ਮੈਂ ਆਪਣੇ ਦੋਸਤਾਂ ਨੂੰ ਇਹੀ ਸਲਾਹ ਦੇਣੀ ਚਾਹਾਂਗਾ ਕਿ ਉਹ ਜਦੋਂ ਵੀ ਕਿਸੇ ਦੀ ਸਲਾਹ ਲੈਣ ਤੇ ਕਿਸੇ ਪ੍ਰੋਫੈਸ਼ਨਲ ਤੋਂ ਹੀ ਲੈਣ ਜਿਹੜੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੋਣ ਉਹਨਾਂ ਤੋਂ ਹੀ ਸਲਾਹ ਲੈਣ ਕਿਉਂਕਿ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਪਰਸਨਲ ਤਜਰਬਿਆਂ ਤੇ ਜਾਂ ਸੁਣੀਆਂ ਸੁਣਾਈਆਂ ਤੇ ਆਧਾਰਿਤ ਹੁੰਦੀਆਂ ਨੇ ਔਰ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਦੀ ਜਿਹੜੀ ਨੌਲੇਜ ਆ ਉਹ ਥਾਊਜ਼ੈਂਡਸ ਆਫ ਕੇਸ ਸੋਲਵ ਕਰਕੇ ਆਈ ਹੁੰਦੀ ਹੈ ਜਿਹੜਾ ਕਿ ਉਹਦਾ ਨਿਚੋੜ ਹੁੰਦਾ ਹੈ ਕੀ ਠੀਕ ਹੈ ਗੱਲ
ਬਿਲਕੁਲ ਠੀਕ ਹੈ ਰਿਸ਼ੀ ਜੀ ਮੈਂ ਤੁਹਾਡੀ ਗੱਲਾਂ ਚ ਇੱਕ ਗੱਲ ਹੋਰ ਵੀ ਐਡ ਕਰਦੀ ਹਾਂ ਕਿਉਂਕਿ ਜਿਵੇਂ ਹੁਣ ਕੋਈ PR ਹੋ ਗਏ ਠੀਕ ਹੈ ਜਦੋਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਈ ਸੀ ਉਦੋਂ ਰੂਲਸ ਹੋਰ ਹੁੰਦੇ ਨੇ ਕਿਉਂਕਿ ਮਾਈਗ੍ਰੇਸ਼ਨ ਲਾਅ ਇੱਕ ਐਸਾ ਲਾਅ ਆ ਜਿਹੜਾ ਅਪਰੋਕਸੀਮੇਟਲੀ ਹਰ 6 ਮਹੀਨੇ ਬਾਅਦ ਹੀ ਬਦਲਦਾ ਪਿਆ ਠੀਕ ਹੈ ਨਾ ਕੋਈ ਚੀਜ਼ ਐਡ ਹੋ ਰਹੀ ਹੈ ਕੋਈ ਚੀਜ਼ ਸਬਟ੍ਰੈਕਟ ਹੋ ਰਹੀ ਹੈ ਕੋਈ ਐਡ ਹੋ ਗਈ ਥੋੜੀ ਜਿਹੀ ਬਾਅਦ ਸਬਟ੍ਰੈਕਟ ਹੋ ਗਈ ਕਿਉਂਕਿ ਜਿੱਦਾਂ ਗਵਰਨਮੈਂਟ ਆਉਂਦੀ ਹੈ ਮਾਈਗ੍ਰੇਸ਼ਨ ਮਿਨਿਸਟਰ ਚੇਂਜ ਹੁੰਦੇ ਨੇ ਹਨਾ ਉਦਾਂ ਉਦਾਂ ਚੀਜ਼ਾਂ ਵੀ ਚੇਂਜ ਹੁੰਦੀਆਂ ਜਾਂਦੀਆਂ ਨੇ ਅਗਰ ਕਿਸੇ ਨੇ 2008 ਵਿੱਚ ਜਾਂ 2009 ਚ PR ਲਈ ਆ ਹਨਾ ਤੇ ਉਹ ਸਟਿਲ ਕਹਿੰਗੇ ਸਾਡੇ ਵੇਲੇ ਤਾਂ ਇੱਦਾਂ ਨਹੀਂ ਸੀ ਹੁੰਦਾ ਸਪੈਸੀਫਿਕਲੀ ਜੀ ਟ੍ਰੇਡਰ ਓਕੂਪੇਸ਼ਨਸ ਹੈ ਵੀ ਪਲੀਜ਼ ਇਹ ਮੇਰੀ ਰਿਕੁਐਸਟ ਹੀ ਹੈ ਜੀ ਕਿ ਪਲੀਜ਼ ਅਪਡੇਟਿਡ ਇਨਫੋਰਮੇਸ਼ਨ ਯੂਜ਼ ਕਰਿਆ ਕਰੋ ਔਰ ਪਲੀਜ਼ ਮੀਨਸ ਕਿ ਆਪਾਂ ਇੱਕ ਵਾਰ ਕਲੀਅਰ ਕਰ ਗਏ ਇੱਕ ਫਾਈਲ ਦੇ ਉੱਤੋਂ ਤਾਂ ਤੁਹਾਨੂੰ ਕੁਛ ਵੀ ਨਹੀਂ ਪਤਾ ਲੱਗਦਾ ਇਹ ਟਿਪ ਆਫ ਆਈਸਬਰਗ ਵੀ ਨਹੀਂ ਹੈਗੀ ਅਗਰ ਮੈਂ ਕਹਾਂ ਨਾ ਕਿ ਟਿਪ ਆਫ ਆਈਸਬਰਗ ਉਹ ਵੀ ਨਹੀਂ ਹੁੰਦੀ ਇੱਕ ਕੇਸ ਕਿਉਂਕਿ ਕੋਈ ਇੱਕ ਕੇਸ ਹੋ ਜਾਂਦਾ ਦੂਸਰਾ ਕੇਸ ਉਸ ਤੋਂ ਡਿਫਰੈਂਟ ਡਾਕੂਮੈਂਟਸ ਹੁੰਦੇ ਨੇ ਅਸੀਂ ਡੇਲੀ ਹਰ ਕੇਸ ਨੂੰ ਡੀਲ ਕਰਦੇ ਹਾਂ ਜੀ ਹਨਾ ਤੇ ਸਾਡੇ ਤੋਂ ਅੱਗੇ ਆਫਿਸਰ ਉਸ ਤੋਂ ਵੀ ਅੱਗੇ ਐਕਸਪੀਰੀਅੰਸ ਬੈਠੇ ਹੁੰਦੇ ਆ ਵੀ ਲੈਟਸ ਅਸਿਊਮ ਵੀ ਮੈਂ ਕਹਿ ਲਓ ਵੀ ਮੈਂ ਮਹੀਨੇ ਦੇ 20 ਕੇਸ ਕਰਦੀ ਹਾਂ ਠੀਕ ਹੈ ਜੀ ਬਟ ਆਫਿਸਰ ਨੂੰ ਕੱਲੇ ਮੈਂ ਏਜੰਟ ਤਾਂ ਨਹੀਂ ਹੈਗੀ ਨਾ ਜੀ ਆਫਿਸਰ ਦੇ ਕੋਲ ਤਾਂ 100 ਏਜੰਟਸ ਦੇ ਵੱਲੋਂ ਐਪਲੀਕੇਸ਼ਨ ਆਉਂਦੀ ਹੈ ਠੀਕ ਹੈ ਉਹ 50 ਵੀ ਕਰਦਾ ਹੋ ਸਕਦਾ 100 ਵੀ ਫਾਈਲਾਂ ਦੇਖਦਾ ਹੋਏਗਾ ਮੀਨਸ ਕਿ ਦੈਟ ਮੀਨਸ ਉਹਦਾ ਫਾਈਲ ਦੇਖਣ ਦਾ ਜਿਹੜਾ ਹੈਗਾ ਆ ਐਕਸਪੀਰੀਅੰਸ ਉਹ ਤਾਂ ਸਾਡੇ ਤੋਂ ਵੀ ਉੱਪਰ ਹੋ ਗਿਆ ਨਾ ਮਾਈਗ੍ਰੇਸ਼ਨ ਏਜੰਟ ਤੋਂ ਵੀ ਉੱਪਰ ਆ ਸੋ ਤੁਸੀਂ ਉਸ ਆਫਿਸਰ ਨੂੰ ਇੱਕ ਫਾਈਲ ਦੇ ਨਾਲ ਤਾਂ ਨਹੀਂ ਡੀਲ ਕਰ ਸਕਦੇ ਨਾ ਕਿ ਤੁਸੀਂ ਇੱਕ ਫਾਈਲ ਕਰ ਲਈ ਹੈ ਤਾਂ ਤੁਸੀਂ ਉਸ ਆਫਿਸਰ ਨਾਲ ਡੀਲ ਕਰਨ ਲੱਗ ਗਏ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਉਹਨੂੰ ਸਭ ਕੁਝ ਦੱਸ ਦੋਗੇ ਇਟਸ ਨਾਟ ਪੋਸੀਬਲ ਠੀਕ ਹੈ ਨਾ ਮੈਂ ਇਹ ਕਹਾਂਗੀ ਪਲੀਜ਼ ਮੇਰੀ ਆਪਦੀ ਰਿਕੁਐਸਟ ਹੀ ਹੈ ਜੀ ਸਾਰੇ ਕਲਾਇੰਟਸ ਨੂੰ ਕਿ ਮਾਈਗ੍ਰੇਸ਼ਨ ਏਜੰਟਸ ਨੂੰ ਪੁੱਛਣ ਔਰ ਆਪਣਾ ਪਲੀਜ਼ ਜਦੋਂ ਸਲਾਹ ਲਓ ਨਾ ਇੱਕ ਇੱਕ ਚੀਜ਼ ਕਲੀਅਰ ਕਰੋ ਜਨਰਲੀ ਕੀ ਹੁੰਦਾ ਕਿ ਲੋਕੀ ਆਉਂਦੇ ਨੇ ਆਸਟ੍ਰੇਲੀਆ ਚ ਅਸੀਂ ਆਹ ਕੀਤਾ ਓਕੇ ਫਾਈਨ ਗੱਲ ਖਤਮ ਹੋ ਗਈ ਮੈਨੂੰ ਨਹੀਂ ਉਸਦੇ ਵਿੱਚ ਕੁਛ ਦੇਖਿਆ ਬਟ ਮੈਂ ਪਿਛਲੇ 3 ਸਾਲਾਂ ਤੋਂ ਤਾਂ ਜੀ ਮੈਂ ਆਪ ਪ੍ਰੈਕਟਿਸ ਅਪਣਾ ਰਹੀ ਹਾਂ ਕਿ ਮੈਂ ਪੁੱਛ ਦਿੰਦੀ ਹਾਂ ਕਿ ਤੁਸੀਂ ਮੈਨੂੰ ਆਸਟ੍ਰੇਲੀਆ ਚ ਕੀ ਕੀਤਾ ਬਾਅਦ ਚ ਦੱਸੋ ਪਹਿਲਾਂ ਮੈਨੂੰ ਇਹ ਦੱਸੋ ਇੰਡੀਆ ਚ ਕੀ ਕੀਤਾ 10th ਤੋਂ ਸ਼ੁਰੂ ਹੋ ਜਾਓ ਤਾਂ ਕਿ ਮੈਨੂੰ ਉੱਥੋਂ ਕੁਛ ਮਿਲ ਸਕੇ ਵੀ ਤੁਸੀਂ ਕੀ ਕੀ ਕੀਤਾ ਤੁਹਾਡੇ ਕੀ ਕੀ ਸਕਿੱਲਸ ਨੇ ਮੈਂ ਤੁਹਾਨੂੰ ਇੱਕ ਬਹੁਤ ਛੋਟਾ ਜਿਹਾ ਐਗਜ਼ਾਮਪਲ ਸ਼ੇਅਰ ਕਰਦੀ ਹਾਂ ਲੈਟਸ ਅਸਿਊਮ ਜੀ ਕਿਸੇ ਬੱਚੇ ਨੇ BCA ਕੀਤੀ ਹੋਈ ਹੈ ਇੰਡੀਆ ਚੋਂ ਇਹ ਮੈਂ ਲਾਈਵ ਐਗਜ਼ਾਮਪਲ ਚ ਮੈਂ ਕੇਸ ਕੀਤਾ ਹੈ ਜੀ ਬਟ ਉਹ 2008 ਦੇ ਵਿੱਚ ਉਰੇ ਆ ਗਏ ਸੀਗੇ ਠੀਕ ਹੈ 2008 ਚ ਆ ਕੇ ਕਮਿਊਨਿਟੀ ਵੈਲਫੇਅਰ ਕਰ ਲਿਆ ਫਿਰ ਅੱਗੇ ਮੈਨੇਜਮੈਂਟ ਕਰ ਲਈ ਫਿਰ ਬਿਜ਼ਨਸ ਕਰ ਲਿਆ ਫਿਰ ਫਲਾਨਾ ਅੱਗੇ ਮਾਰਕੀਟਿੰਗ ਕਰ ਲਿਆ ਫਿਰ ਐਡਵਾਂਸ ਡਿਪਲੋਮੇ ਸ਼ੁਰੂ ਹੋ ਗਏ ਐਂਡ ਆਫਟਰ 2013-14 ਦੇ ਵਿੱਚ ਦੇ ਕੇਮ ਐਂਡ ਉਹਨਾਂ ਨੇ ਕਿਹਾ ਜੀ ਮੇਰਾ ਕਮਿਊਨਿਟੀ ਵੈਲਫੇਅਰ ਤੇ ਪਾ ਦੋ ਇਟਸ ਜਸਟ ਅ ਚਾਂਸ ਕਿ ਉਹਨਾਂ ਦਾ ਕਮਿਊਨਿਟੀ ਵੈਲਫੇਅਰ ਤੇ ਨਾ ਉਹਨਾਂ ਨੂੰ ਜੋਬ ਮਿਲੀ ਨਾ ਉਹਨਾਂ ਦਾ ਸਟੇਟ ਨੇ ਨੋਮੀਨੇਟ ਕੀਤਾ ਸਾਲ ਹੋਰ ਬੀਤ ਗਿਆ 2015 ਆ ਗਿਆ 2015 ਚ ਆਏ ਫਿਰ ਦੁਬਾਰਾ ਆਏ ਜੀ ਕੁਛ ਹੋ ਸਕਦਾ ਕੁਛ ਹੋ ਸਕਦਾ ਦੈਨ ਸਿਟ ਟੁਗੈਦਰ ਐਂਡ ਆਈ ਸਟਾਰਟਡ ਕਿ ਬੈਕ ਇਨ ਇੰਡੀਆ ਚੱਲੋ ਤੁਸੀਂ ਕੀ ਕੀਤਾ ਹੋਇਆ ਤੇ ਬੈਕ ਇਨ ਇੰਡੀਆ ਚ ਪਤਾ ਲੱਗਿਆ ਜੀ BCA ਕੀਤੀ ਹੈ 2005 ਚ ਪਾਸ ਆਊਟ ਉਸ ਤੋਂ ਬਾਅਦ ਕੀ ਕੀਤਾ ਜੀ 2 ਸਾਲ ਉੱਥੇ ਮੈਂ ਜੋਬ ਕੀਤੀ ਕਾਹਦੇ ਚ ਜੋਬ ਕੀਤੀ ਜੀ ਸੋਫਟਵੇਅਰ ਇੰਜੀਨੀਅਰ ਸੀ ਓਕੇ ਪੁਆਇੰਟ ਮਿਲ ਗਿਆ ਓਕੇ ਆਈਲੈਟਸ ਕਿੰਨਾ 7 ਹੈ ਸੋ ਮੀਨਸ ਕਿ ਕਿਉਂਕਿ ਉਹਨਾਂ ਨੇ ਲਾਸਟ 10 ਈਅਰਸ ਦੇ ਵਿੱਚ 3 ਸਾਲ ਜੋਬ ਐਜ਼ ਅ ਸੋਫਟਵੇਅਰ ਇੰਜੀਨੀਅਰ ਕੀਤੀ ਸੀ ਔਰ ਉਹਨਾਂ ਦੀ ਡਿਗਰੀ ਵੀ ਇੰਡੀਆ ਵਾਲੀ ਸੀ BCA ਪਰ ਉਹਦੇ ਬੇਸ ਤੇ ਅਸੀਂ ਉਹਨਾਂ ਦਾ 189 ਕਰਵਾਤਾ
ਠੀਕ ਹੈ
ਸੋਫਟਵੇਅਰ ਇੰਜੀਨੀਅਰ ਆਰ ਰਿਕੁਆਇਰਡ ਕਮਿਊਨਿਟੀ ਵੈਲਫੇਅਰ ਆਰ ਨਾਟ ਰਿਕੁਆਇਰਡ ਇੰਗਲਿਸ਼ ਅੱਛੀ ਸੀ, ਡਿਗਰੀ ਸੀਗੀ, ਐਕਸਪੀਰੀਅੰਸ ਸੀਗਾ, ਔਰ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਵੀ ਸੀਗੀ।
ਜੀ ਬਿਲਕੁਲ।
ਤੁਸੀਂ ਕਿਸੇ ਏਜੰਟ ਕੋਲ ਜਾਓ ਜੀ, ਪਲੀਜ਼ ਡਿਟੇਲ ਚ ਦੱਸੋ ਸਭ ਕੁਛ।
ਬਿਲਕੁਲ ਸਹੀ ਗੱਲ ਹੈ, ਵੈਸੇ ਡਿਟੇਲ ਦੱਸਣ ਦੇ ਨਾ ਕਈ ਵਾਰੀ ਨੁਕਸਾਨ ਵੀ ਹੋ ਜਾਂਦੇ। ਮੇਰੇ ਨਾਲ ਪਤਾ ਕੀ ਹੈ ਬਲਜਿੰਦਰ ਜੀ, ਮੇਰੇ ਨਾਲ ਨਾ ਕੋਈ ਲੱਗ ਪਿਆ ਗੋਰਾ ਭਾਈ, ਗੱਲਾਂ ਬਾਤਾਂ ਕਰਨ ਲੱਗ ਪਿਆ ਨਾ, ਵਿਹਲੇ ਸੀਗੇ ਜੋਬ ਤੇ, ਤੇ ਕਹਿੰਦਾ ਕੀ ਕੁਛ ਕੀਤਾ ਹੈ ਨਾ ਇੱਥੇ, ਕਿਵੇਂ ਆਇਆ। ਮੈਂ ਸ਼ੁਰੂ ਹੋ ਗਿਆ, ਚਾਬੀ ਭਰੀ ਹੁੰਦੀ ਜਿਵੇਂ ਭਾਈ, ਮੈਂ ਪਹਿਲਾਂ ਫੋਟੋਗ੍ਰਾਫੀ ਕੀਤੀ, ਫਿਰ ਮੈਂ ਅਕਾਊਂਟਿੰਗ ਕੀਤੀ, ਸੋਫਟਵੇਅਰ ਕੀਤਾ, ਪਰਸਨਲ ਟ੍ਰੇਨਰ ਰਿਹਾ, ਟਰੱਕ ਡਰਾਈਵਿੰਗ ਕੀਤੀ, ਤੇ ਪਤਾ ਹੀ ਨਹੀਂ ਕਿੰਨਾ ਕੁਛ ਕੀਤਾ ਨਾ, ਫਾਰਮਿੰਗ ਕੀਤੀ, ਤੇ ਹੁਣ ਮੈਂ ਥੈਰੇਪੀ ਹਿਪਨੋਟਿਸਟ ਦੇ ਤੌਰ ਤੇ ਕੰਮ ਕਰ ਰਿਹਾ। ਤੇ ਉਹਨੇ ਮੈਨੂੰ ਇੱਕੋ ਸਵਾਲ ਪੁੱਛਿਆ, ਕਹਿੰਦਾ ਤੇਰੀ ਉਮਰ ਕਿੰਨੀ ਹੈਗੀ ਹੈ, ਸਾਡੇ ਨਾਲ ਕਹਿੰਦੇ ਨੇ ਕਿ ਮੈਂ, ਮੇਰਾ ਸਵਾਲ ਜਿਹੜਾ 457 ਦੇ ਨਾਲ ਰਿਲੇਟਡ ਹੈ, ਸਾਡੇ ਕੋਲੇ 457 ਹੈ ਤੇ ਸਾਨੂੰ 17 ਅਗਸਤ 2015 ਨੂੰ ਇਹ ਗ੍ਰਾਂਟ ਹੋਇਆ ਸੀ, 17 ਫਰਵਰੀ 2017 ਵਿਚ ਇਹ ਐਕਸਪਾਇਰ ਹੋ ਰਿਹਾ, 2 ਸਾਲ ਦਾ ਮਿਲਿਆ ਇਹਨਾਂ ਨੂੰ, ਇਹਦਾ ਮਤਲਬ ਵੀਜ਼ਾ
18
ਅਸੀਂ ਜਦੋਂ ਅਸੀਂ ਜਦੋਂ 457 ਵੀਜ਼ਾ ਐਕਸਟੈਂਡ ਕਰਨਾ ਹੈ ਤਾਂ ਅਸੀਂ ਕਿੰਨਾ ਟਾਈਮ ਪਹਿਲਾਂ ਅਪਲਾਈ ਕਰ ਸਕਦੇ ਹਾਂ? ਤੇ ਉਹਨਾਂ ਦੇ ਵਾਈਫ ਦੀ ਸਟੱਡੀ 5 ਸਾਲ ਦੀ ਕੰਪਲੀਟ ਹੋ ਚੁੱਕੀ ਹੈ, ਕਿਉਂਕਿ ਉਸ ਨੂੰ ਹੁਣ ਆਈਐਲਟੀਐਸ ਦੀ ਇੰਗਲਿਸ਼ ਰਿਕੁਆਇਰਮੈਂਟ ਦੀ ਕੀ ਲੋੜ ਪਵੇਗੀ ਜਾਂ ਨਹੀਂ ਲੋੜ ਪਵੇਗੀ, ਔਰ ਵੀਜ਼ਾ ਐਕਸਟੈਂਡ ਕਰਨ ਲਈ ਕਿਹੜੇ ਡਾਕੂਮੈਂਟ ਚਾਹੀਦੇ ਨੇ, ਤੇ ਇੰਪਲਾਇਰ ਤੋਂ ਕਿਹੜੇ ਡਾਕੂਮੈਂਟ ਚਾਹੀਦੇ ਨੇ, ਔਰ ਉਹਨਾਂ ਦੇ ਇੰਪਲਾਇਰ ਨੇ ਨੋਮੀਨੇਸ਼ਨ ਲਈ ਸੀ, ਉਹ ਐਕਸਪਾਇਰ ਹੋ ਜਾਣੀ ਹੈ ਜੀ ਅਕਤੂਬਰ ਦੇ ਵਿੱਚ। ਸੋ ਕੀ ਉਹ ਅਕਤੂਬਰ ਚ ਅਪਲਾਈ ਕਰਨ ਜਾਂ ਕੀ ਕਰਨ, ਕੀ ਸਲਾਹ ਦਿੰਦੇ?
ਨਹੀਂ ਨਹੀਂ ਨਹੀਂ, ਪਹਿਲਾਂ ਜੀ ਉਹਨਾਂ ਨੂੰ ਕਹੋ ਜੀ ਕਿ ਉਹਨਾਂ ਦਾ ਇੰਪਲਾਇਰ, ਜਦੋਂ ਉਹਨਾਂ ਦੀ SPS ਔਰ ਨੋਮੀਨੇਸ਼ਨ ਐਕਸਪਾਇਰਡ ਹੋਏਗੀ, ਪਹਿਲਾਂ ਉਹਨਾਂ ਦਾ ਇੰਪਲਾਇਰ ਆਪਣੀ SPS ਔਰ ਨੋਮੀਨੇਸ਼ਨ ਅਪਲਾਈ ਕਰਨਗੇ, ਠੀਕ ਹੈ? ਔਰ ਜਦੋਂ ਉਹਨਾਂ ਦੀ SPS ਐਂਡ ਨੋਮੀਨੇਸ਼ਨ ਹੋ ਜਾਏਗੀ, ਫਿਰ ਉਸ ਤੋਂ ਬਾਅਦ ਉਹ ਆਪਣਾ ਵੀਜ਼ਾ ਅਪਲਾਈ ਕਰਨਗੇ, ਠੀਕ ਹੈ? ਕਿੰਨਾ ਚਿਰ ਪਹਿਲਾਂ ਕਰ ਸਕਦੇ ਆ ਇਹਦੇ ਤੇ ਤਾਂ ਨਹੀਂ ਮੈਂ ਕਹਾਂਗੀ, ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਆਪਣੇ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ। ਸੋ ਯੂ ਮਸਟ ਹੈਵ ਅ ਬ੍ਰਿਜਿੰਗ ਵੀਜ਼ਾ, ਚਾਹੇ ਉਹ 1 ਦਿਨ ਪਹਿਲਾਂ ਕਰ ਲਓ, ਚਾਹੇ 2 ਦਿਨ ਪਹਿਲਾਂ ਕਰ ਲਓ, ਬਟ ਯੂ ਮਸਟ ਹੈਵ, ਠੀਕ ਹੈ? ਇਹ ਨਾ ਹੋਵੇ ਕਿ ਉਹ ਡੇਟ ਨਿਕਲ ਜਾਵੇ, ਫਿਰ ਦੈਨ ਇਟਸ ਅ ਪ੍ਰੋਬਲਮੈਟਿਕ। ਸੋ ਜਿਸ ਵਿੱਚ ਲੈਟਸ ਅਸਿਊਮ ਇਹ ਕਹਿ ਰਹੇ ਨੇ 17 ਅਗਸਤ 2017, ਸੋ ਦੈਟ ਮੀਨਸ ਕਿ ਬਾਏ 16th of August ਉਹ ਆਪਣਾ ਵੀਜ਼ਾ ਅਪਲਾਈ ਕਰ ਦੇਣ, ਰਾਈਟ? ਨਹੀਂ ਨਹੀਂ ਸੋਰੀ, ਫੈਬਰੁਅਰੀ ਚ ਖਤਮ ਹੋ ਰਿਹਾ ਇਹਨਾਂ ਦਾ, ਸੋਰੀ,
ਫੈਬਰੁਅਰੀ 15 ਫਰਵਰੀ 2017
ਤੱਕ ਇਹ ਆਪਣਾ ਵੀਜ਼ਾ ਅਪਲਾਈ ਕਰ ਦੇਣ, ਪਰ ਅਕਤੂਬਰ ਦੇ ਵਿੱਚ ਇਹਨਾਂ ਦੇ ਆਨਰ ਦੀ SPS ਐਂਡ ਨੋਮੀਨੇਸ਼ਨ ਖਤਮ ਹੋ ਰਹੀ ਹੈ, ਪਹਿਲਾਂ SPS ਐਂਡ ਨੋਮੀਨੇਸ਼ਨ ਕਰਵਾ ਲਓ, ਐਂਡ ਦੈਨ ਫੈਬਰੁਅਰੀ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ। ਹੁਣ ਨਾਓ ਦਾ ਨੈਕਸਟ ਕੁਐਸਚਨ ਇਜ਼ ਕਿ ਇਹਨਾਂ ਨੂੰ ਇੰਗਲਿਸ਼ ਦੀ ਕੀ ਰਿਕੁਆਇਰਮੈਂਟ ਆ? 5 ਸਾਲ ਦੀ ਸਟੱਡੀ ਦੇ ਅਗਰ ਤੁਹਾਡੇ ਕੋਲ ਐਵੀਡੈਂਸ ਹੈ, ਦਾ ਐਵੀਡੈਂਸ ਮੀਨਸ ਅ ਟ੍ਰਾਂਸਕ੍ਰਿਪਟ, ਕੰਪਲੀਸ਼ਨ ਲੈਟਰ ਐਂਡ ਡਿਗਰੀ ਐਂਡ ਡਿਪਲੋਮਾ ਜੋ ਵੀ ਹੈਗਾ, ਠੀਕ ਹੈ, ਇਹਨਾਂ ਸਾਰਿਆਂ ਦੇ ਤੁਹਾਡੇ ਕੋਲ ਐਵੀਡੈਂਸ ਹੈ ਕੰਪਲੀਟ, ਦੈਨ 5 ਈਅਰਸ ਆਫ ਕੁਆਲੀਫਿਕੇਸ਼ਨ ਇਨ ਆਸਟ੍ਰੇਲੀਆ ਕੈਨ ਵੇਵ ਦਾ ਰਿਕੁਆਇਰਮੈਂਟ ਆਫ ਇੰਗਲਿਸ਼ ਇਨ ਅੰਡਰ 457, ਠੀਕ ਹੈ? ਉਹ ਤੁਹਾਡੀ ਵੇਵ ਆਫ ਹੋ ਜਾਏਗੀ, ਤੇ ਇਸ ਲਈ ਤੁਹਾਨੂੰ ਦੁਬਾਰਾ ਆਈਲੈਟਸ ਦੀ ਤਾਂ ਨਹੀਂ ਜ਼ਰੂਰਤ ਪਏਗੀ। ਨਾ ਨੈਕਸਟ ਕੁਐਸਚਨ ਆ ਗਿਆ, ਕੀ ਡਾਕੂਮੈਂਟੇਸ਼ਨ ਹੈ? ਪਹਿਲਾਂ ਇੱਕ ਵਾਰ ਤੁਸੀਂ 457 ਕਰ ਚੁੱਕੇ ਹੋ ਜੀ, SBS ਵੀ, ਨੋਮੀਨੇਸ਼ਨ ਵੀ, ਸਾਰੇ ਹੀ ਡਾਕੂਮੈਂਟ ਦੁਬਾਰਾ ਲੱਗਣਗੇ। ਆਈ ਥਿੰਕ ਇਫ ਆਈ ਐਮ ਨੋਟ ਰੋਂਗ, ਇਹਨਾਂ ਨੇ ਨਿਊ ਬਿਜ਼ਨਸ ਉੱਤੇ ਲਿਆ ਇਹ, ਹੁਣ ਕਿਉਂਕਿ ਬਿਜ਼ਨਸ 12 ਮਹੀਨਿਆਂ ਤੋਂ ਪੁਰਾਣਾ ਹੋ ਚੁੱਕਾ ਹੈ, ਤਾਂ ਇਹਦੇ ਫਾਈਨੈਂਸ਼ੀਅਲਸ ਬਹੁਤ ਸਟਰੋਂਗ ਹੋਣੇ ਚਾਹੀਦੇ, ਫਾਈਨੈਂਸ਼ੀਅਲਸ ਹੀ ਜਾਣਗੇ SBS। ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਇਹ ਕਮਾ ਲਾਂਗੇ, ਇਹ ਕਰ ਲਾਂਗੇ, ਇਹ ਹੋ ਜਾਏਗਾ, ਉਹ ਤੁਹਾਡੀ ਪ੍ਰੋਜੈਕਸ਼ਨ ਆ ਜੀ। ਜਿਹੜਾ ਵੀ ਬੰਦਾ ਦੁਕਾਨ ਖੋਲਦਾ ਇਹੀ ਸੋਚ ਕੇ ਖੋਲਦਾ ਕਿ ਚੱਲੂਗੀ, ਠੀਕ ਹੈ ਨਾ? ਪਰ ਉਹ ਕਿੰਨੀ ਕੁ ਚੱਲੀ ਆ ਇਹ ਹੁਣ ਇਸ ਸਾਲ ਦੇ ਫਾਈਨੈਂਸ਼ੀਅਲ ਦੱਸਣਗੇ ਜੀ ਇਹਨਾਂ ਦੇ।
ਠੀਕ ਹੈ, ਅੱਗੇ ਸਾਡੇ ਜਗਰਾਜ ਭਾਈ ਜੀ ਜੁੜੇ ਨੇ ਤੇ ਉਹਨਾਂ ਨੇ ਸਵਾਲ ਕੀਤਾ ਹੈ ਕਿ ਜਦੋਂ ਕਿਸੇ ਨੂੰ 187 ਅਪਰੂਵ ਹੋ ਜਾਂਦਾ ਹੈ, ਉਦੋਂ ਉਹਦੇ ਤੇ ਕੋਈ ਕੰਡੀਸ਼ਨ ਹੁੰਦੀ ਹੈ ਉਹ ਕੰਮ ਕਰਨ ਦੀ ਫੋਰ ਸੇਮ ਇੰਪਲੋਇਰ, ਤੇ ਜੇ ਹਾਂ ਤਾਂ ਕਿੰਨਾ ਕੰਮ ਕਰਨਾ ਹੁੰਦਾ, ਅਗਰ ਕੋਈ ਕੰਮ ਨਹੀਂ ਕਰਦਾ ਤਾਂ ਫੇਰ ਕੀ ਹੋ ਸਕਦਾ?
ਓਕੇ ਫਾਈਨ ਜੀ
187 ਮੀਨਸ ਆਰਐਸਐਮਐਸ
187 ਜੀ ਆਰਐਸਐਮਐਸ ਆਰਐਸਐਮਐਸ ਠੀਕ ਹੈ
ਓਕੇ
ਫਾਈਨ ਜੀ RSMS ਤੇ ਜਿਹੜੀ ਮੇਜਰ ਦੋ ਕੰਡੀਸ਼ਨ ਦੇ ਇਜ਼ ਅ ਡਿਫਰੈਂਸ ਜੀ ਕੰਡੀਸ਼ਨ ਔਰ ਆਬਲੀਗੇਸ਼ਨ ਠੀਕ ਹੈ RSMS ਤੇ ਕੰਡੀਸ਼ਨਸ ਵੀ ਹੈ ਆਬਲੀਗੇਸ਼ਨਸ ਵੀ ਹੈ ਉਸ ਗੱਲ ਨੂੰ ਧਿਆਨ ਰੱਖੋ ਜਿਹੜੀ ਕੰਡੀਸ਼ਨ ਆ RSMS ਤੇ ਉਹ RSMS ਤੇ ਕੰਡੀਸ਼ਨਸ ਦੋ ਇਹ ਨੇ ਕਿ ਅਗਰ ਐਪਲੀਕੈਂਟ ਆਊਟਸਾਈਡ ਆਸਟ੍ਰੇਲੀਆ ਸੀ ਜਦੋਂ ਵੀਜ਼ਾ ਗ੍ਰਾਂਟ ਹੋਇਆ ਤਾਂ ਇੱਕ ਫਸਟ ਐਂਟਰੀ ਤੋਂ ਪਹਿਲਾਂ ਉਹਨੇ ਐਂਟਰੀ ਕਰਨੀ ਆ ਔਰ ਉਹਦੇ ਜੋਬ ਸ਼ੁਰੂ ਕਰਨੀ ਆ ਠੀਕ ਹੈ ਅਗਰ ਉਹ ਵਿਦਇਨ ਆਸਟ੍ਰੇਲੀਆ ਨੇ ਠੀਕ ਹੈ ਤਾਂ ਵਿਦਇਨ 6 ਮੰਥ ਉਹਨਾਂ ਨੇ ਜੋਬ ਸ਼ੁਰੂ ਕਰਨੀ ਹੈ ਮਸਟ ਹੈ ਉਹਨਾਂ ਤੇ ਜੋਬ ਸ਼ੁਰੂ ਕਰਨੀ ਦੈਟ ਇਜ ਕੰਡੀਸ਼ਨ 1 ਕੰਡੀਸ਼ਨ 2 ਕੀ ਹੈਗੀ ਆ ਦ ਕੰਡੀਸ਼ਨ 2 ਇਜ ਕਿ ਸੈਂਟਰੀ ਐਪਲੀਕੈਂਟ ਤੇ ਆ ਲੈਟਸ ਅਸਿਊਮ ਕਿਸੇ ਦਾ ਵੀਜ਼ਾ ਕਲੀਅਰ ਗ੍ਰਾਂਟ ਹੋ ਗਿਆ ਰਾਈਟ ਤੇ ਉਹ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਜੁਆਇਨ ਕਰਨਾ ਰਾਈਟ But within that 6 months, ਉਹਨਾਂ ਦੇ ਸਪਾਊਸ ਦਾ ਜਾਂ ਤਾਂ ਡੀਫੈਕਟੋ ਰਿਲੇਸ਼ਨ ਜਾਂ ਕਿਸੇ ਦੂਸਰੇ ਇਨਸਾਨ ਦੇ ਨਾਲ ਉਹਨਾਂ ਦਾ ਮੈਰਿਜ ਦਾ ਰਿਲੇਸ਼ਨ ਸਟਾਰਟ ਹੋ ਗਿਆ ਸੋ ਦੈਟ ਮੀਨਸ ਕਿ ਉਹ ਸੈਕੰਡਰੀ ਐਪਲੀਕੈਂਟ ਦਾ ਜਿਹੜਾ ਕ੍ਰਾਈਟੀਰੀਆ ਹੈਗਾ ਆ ਟੂ ਬਿਕਮ ਆ ਫੈਮਿਲੀ ਆਫ ਦੈਟ ਪ੍ਰਾਇਮਰੀ ਐਪਲੀਕੈਂਟ ਉਹ ਸੈਟਿਸਫਾਈਡ ਨਹੀਂ ਕਰ ਰਹੇ ਸੋ ਸੈਕੰਡਰੀ ਐਪਲੀਕੈਂਟ ਦਾ ਵੀਜ਼ਾ ਖਤਮ ਹੋ ਜਾਏਗਾ ਸੋ ਇਹਨਾਂ ਤੇ ਦੋ ਹੀ ਕੰਡੀਸ਼ਨ ਹੁੰਦੀਆਂ ਨੇ ਫਸਟ ਇਜ 8504 ਕਿ ਤੁਸੀਂ ਫਸਟ ਐਂਟਰੀ ਡੇਟ ਔਰ ਵਿਦਇਨ 6 ਮੰਥ ਤੁਸੀਂ ਜੋਬ ਮਸਟ ਜੁਆਇਨ ਕਰਨੀ ਹੈ ਫੁੱਲ ਟਾਈਮ ਠੀਕ ਹੈ ਸੈਕਿੰਡ ਆ ਗਿਆ ਜੀ 8515 ਮਸਟ ਨਾਟ ਮੈਰੀ ਔਰ ਐਂਟਰ ਇਨ ਟੂ ਅ ਡੀਫੈਕਟੋ ਰਿਲੇਸ਼ਨਸ਼ਿਪ ਫੋਰ ਸੈਕੰਡਰੀ ਐਪਲੀਕੈਂਟ ਐਂਡ ਪ੍ਰਾਇਮਰੀ ਐਸ ਵੈਲ ਲੈਟਸ ਅਸਿਊਮ ਜੀ ਅੱਜ ਕਿਸੇ ਨੂੰ ਐਜ਼ ਅ ਕੁੱਕ ਅਪਰੂਵ ਕੀਤਾ ਉਹਨਾਂ ਨੇ 6 ਮਹੀਨਿਆਂ ਚ ਉਹਨਾਂ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਪਿਆ ਉਹਨਾਂ ਨੇ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਉਹਨੂੰ ਸਟਾਰਟ ਕਰ ਲਿਆ ਪਰ ਜਿਹੜਾ ਵੀਜ਼ਾ ਦਿੱਤਾ ਆ ਉਹ ਤਾਂ ਵਾਈਫ ਨੂੰ ਦਿੱਤਾ ਸੀ ਨਾ ਸੋ ਇਨ ਦੈਟ ਕੇਸ ਉਹ ਕ੍ਰਾਈਟੀਰੀਆ ਥੋੜਾ ਜਿਹਾ ਹੋ ਜਾਂਦਾ ਸੋ ਇਸ ਲਈ ਇਹ ਦੋ ਕੰਡੀਸ਼ਨਸ ਨੇ ਹੁਣ ਗੱਲ ਆ ਜਾਂਦੀ ਹੈ ਜੀ ਆਬਲੀਗੇਸ਼ਨਸ ਦੀ ਰਾਈਟ ਆਬਲੀਗੇਸ਼ਨ ਇਹਨਾਂ ਦੇ ਉੱਤੇ ਹੈਗੇ ਆ ਕਿ ਜੇ ਇਹ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਨਗੇ ਆਸਟ੍ਰੇਲੀਅਨ ਲਾਜ਼ ਐਂਡ ਕੰਡੀਸ਼ਨਸ ਨੂੰ ਮੇਨਟੇਨ ਰੱਖਣਗੇ ਇਹ ਬਿਲਕੁਲ ਆਪਣੀ ਜੋਬ 101% ਸ਼ੁਰੂ ਕਰਨਗੇ ਵਿਦਇਨ ਦਾ 6 ਮੰਥ ਠੀਕ ਹੈ ਐਂਡ ਅਗਰ ਸਾਡਾ ਔਰ ਉਹ ਜੋਬ ਤੁਸੀਂ 2 ਸਾਲ ਲਈ ਕੰਟੀਨਿਊ ਰੱਖੋਗੇ We may also seek to cancel this visa if you begin the employment but do not remain in the position for 2 full years. ਇੱਕ ਜੀ ਓਬਲੀਗੇਸ਼ਨ ਹੈ ਠੀਕ ਹੈ ਇਹਦੇ ਵਿੱਚ ਡਿਪਾਰਟਮੈਂਟ ਨੇ ਬਿਲਕੁਲ ਕਲੀਅਰਲੀ ਲਿਖਿਆ ਹੋਇਆ ਜੀ ਕਿ ਤੁਸੀਂ ਉਸ ਪੋਜੀਸ਼ਨ ਤੇ 2 ਸਾਲ ਰਹਿਣੇ ਆ ਅਗਰ ਤੁਸੀਂ ਉਸ ਪੋਜੀਸ਼ਨ ਤੇ 2 ਸਾਲ ਨਹੀਂ ਰਹਿੰਦੇ ਹੈਗੇ ਤਾਂ ਤੁਹਾਨੂੰ ਪੁੱਛਿਆ ਜਾਏਗਾ ਕਿ ਕਿਉਂ ਨਹੀਂ ਰਹੇ ਕੀ ਰੀਜ਼ਨ ਸੀ ਲੈਟਸ ਅਸਿਊਮ ਜੀ ਆਪਾਂ ਹੁਣ ਇੱਥੇ ਕੰਡੀਸ਼ਨ ਰਹਿਣ ਜੋਬ ਬੰਦ ਹੋ ਗਈ ਫੈਕਟਰੀ ਕਲੋਜ਼ ਹੋ ਗਈ ਜਾਂ ਰੈਸਟੋਰੈਂਟ ਕਲੋਜ਼ ਹੋ ਗਿਆ ਯੂ ਕਾਂਟ ਡੂ ਐਨੀਥਿੰਗ ਤਾਂ ਤੁਹਾਡੇ ਤੇ ਸੈਕਿੰਡ ਬੈਸਟ ਆਪਸ਼ਨ ਇਹ ਹੈ ਕਿ ਤੁਸੀਂ ਐਜ਼ ਅ ਕੁੱਕ ਉਸੀ ਰੀਜਨ ਚ ਲੈਸ ਅਸਿਊਮ ਜੀ ਐਡਲੇਡ ਚ ਕੋਈ ਬੰਦਾ ਅਪਰੂਵ ਹੋਇਆ ਸ਼ੈਫ ਠੀਕ ਹੈ ਉਹ ਰੈਸਟੋਰੈਂਟ ਕਲੋਜ਼ ਡਾਊਨ ਹੋ ਗਿਆ ਫੋਰ ਐਨੀ ਰੀਜ਼ਨ
ਠੀਕ ਹੈ
ਕਿਸੇ ਵੀ ਕਾਰਨ ਅੱਗ ਲੱਗ ਗਈ ਜਾਂ ਘਾਟਾ ਪੈ ਗਿਆ ਜੋ ਹੈ ਉਸ ਬੰਦੇ ਤੇ ਡਿਊਟੀ ਬਣਦੀ ਹੈ ਕਿ ਉਹ ਐਜ਼ ਅ ਸ਼ੈਫ ਹੀ ਵਿਦ ਇਨ ਸਾਊਥ ਆਸਟ੍ਰੇਲੀਆ ਹੀ ਕਿਤੇ ਹੋਰ ਜੋਬ ਸ਼ੁਰੂ ਕਰ ਦੇਣ ਔਰ ਡਿਪਾਰਟਮੈਂਟ ਨੂੰ ਇਨਫੋਰਮ ਕਰ ਦੇਣ ਠੀਕ ਹੈ ਇੱਕ ਸੈਕਿੰਡ ਸੈਕਿੰਡ ਸਿਨੈਰੀਓ ਆ ਜਾਂਦਾ ਜੀ ਕਿ ਲੈਂਥ ਆਫ ਇੰਪਲੋਇਮੈਂਟ ਦੇਖੀ ਜਾਂਦੀ ਆ ਲੈਟਸ ਅਸਿਊਮ ਵੀ ਤੁਸੀਂ ਜੁਆਇਨ ਕੀਤਾ 2 ਮਹੀਨੇ ਬਾਅਦ ਹੀ ਛੱਡਤਾ ਦੈਟਸ ਨਾਟ ਅਸੈਪਟੇਬਲ ਕਿਉਂ ਛੱਡ ਦਿੱਤਾ ਕੀ ਰੀਜ਼ਨ ਸੀ ਜੀ ਮੇਰੀ ਇੰਪਲੋਇਰ ਨਾ ਨਹੀਂ ਬਣੀ ਕਿਉਂ ਨਹੀਂ ਬਣੀ ਤੁਸੀਂ ਪੀ ਆਰ ਹੋ ਗਏ ਇਟਸ ਐਨ ਆਬਲੀਗੇਸ਼ਨ ਔਨ ਯੂ ਟੂ ਬੀ ਰਿਮੇਨ ਔਨ ਅ ਪੋਜੀਸ਼ਨ ਫੋਰ 2 ਈਅਰਸ ਠੀਕ ਹੈ ਨਾ ਬਿਲਕੁਲ ਵੈਲਿਡ ਰੀਜ਼ਨ ਹੋਣਾ ਚਾਹੀਦਾ ਅਗਰ ਤੁਸੀਂ 2 ਸਾਲ ਤੋਂ ਪਹਿਲਾਂ ਜੋਬ ਛੱਡ ਗਏ ਇਨ ਦੈਟ ਕੇਸ ਪਿਛਲੇ ਸਾਲ ਦੀ ਜਿਹੜੀ ਉਹਨਾਂ ਦੀ ਜੋਬ ਹੁੰਦੀ ਆ ਉਹ ਵੀ ਦੇਖੀ ਜਾਂਦੀ ਆ ਕਿ ਹਾਂ ਪਿਛਲੇ 3 ਸਾਲਾਂ ਤੋਂ ਉਹ ਜੋਬ ਕਰ ਰਹੇ ਸੀਗੇ ਹੁਣ ਬਿਜ਼ਨਸ ਨੂੰ ਇਕਦਮ ਘਾਟਾ ਪੈ ਗਿਆ ਤਾਂ ਛੱਡਤੀ ਇਟਸ ਫਾਈਨ ਇਟਸ ਵੈਲਿਡ ਬਟ ਉਹ ਐਜ਼ ਅ ਸ਼ੈਫ ਹੀ ਕਿਤੇ ਹੋਰ ਕੰਮ ਕਰ ਰਹੇ ਨੇ ਜਾਂ ਐਜ਼ ਅ ਹੇਅਰ ਡਰੈਸਰ ਹੀ ਕਿਤੇ ਹੋਰ ਕੰਮ ਕਰ ਰਹੇ ਇਟਸ ਫਾਈਨ ਅਸੈਪਟੇਬਲ ਹੈ
ਔਰ ਬਰਜਿੰਦਰ ਜੀ ਇੱਕ ਹੋਰ ਥੋੜੀ ਜਿਹੀ ਗੱਲ ਇਸੇ ਹੀ ਵਿਸ਼ੇ ਤੇ ਕਰੀਏ ਜਿਦਾਂ ਕਿ 2 ਸਾਲ ਦੀ ਘੱਟੋ ਘੱਟ ਰਿਕੁਆਇਰਮੈਂਟ ਹੈ ਆਪਾਂ ਲੜਕੀ ਦੇ ਸਿਨੈਰੀਓ ਦੇ ਵਿੱਚ ਲੈ ਕੇ ਚੱਲੀਏ ਔਰ ਮੰਨ ਲਓ ਕਿ ਉਸ ਲੜਕੀ ਨੂੰ ਮੈਟਰਨਿਟੀ ਲੀਵ ਤੇ ਜਾਣਾ ਪੈਂਦਾ ਹੈ 3 ਮਹੀਨੇ 4 ਮਹੀਨੇ ਵਟ ਐਵਰ ਹੈ ਨਾ ਤੇ ਉਹ ਫਿਰ 2 ਸਾਲ ਤੋਂ ਆਊਟ ਹੋ ਜਾਣਗੀਆਂ ਜਾਂ 2 ਸਾਲ ਦੇ ਵਿੱਚ ਇਨਕਲੂਡ ਹੋਣਗੀਆਂ
ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਾਂ ਅਗਰ ਤਾਂ ਅੰਡਰ 457 ਹੈ ਜਨ ਤਾਂ ਸਿਨੈਰੀਓ ਡਿਫਰੈਂਟ ਹੈ ਬਟ ਹੁਣ ਅਗਰ ਅਸੀਂ 187 ਕਰਦੇ ਆ ਹਨਾ ਮੈਟਰਨਿਟੀ ਲੀਵ ਤੇ ਜਾਣਾ ਕੋਈ ਰਾਈਟ ਹੈ ਜੀ ਐਜ਼ ਅ ਪ੍ਰੈਜ਼ੈਂਟ
ਬਰਜਿੰਦਰ ਜੀ ਜੁੜੇ ਨੇ ਔਰ ਓਹਨਾ ਨੇ ਸਵਾਲ ਕੀਤਾ ਹੈ ਕਿ ਓਹਨਾ ਦੇ ਸਾਲਾ ਸਾਹਿਬ ਦੇ ਦੋ ਟਵਿੰਸ ਬੇਬੀ ਨੇ ਔਰ ਜੇ ਦੋਨੋ ਬੱਚੇ ਜੇਕਰ ਪਹਿਲੀ ਕਲਾਸ ਵਿਚ ਐਡਮਿਸ਼ਨ ਇਥੇ ਲੈ ਲੈਣ ਤੇ ਉਹ ਦੋਨੋ ਪੇਰੈਂਟਸ ਨਾਲ ਆ ਸਕਦੇ ਨੇ ਔਰ ਕਹਿੰਦੇ ਨੇ ਕਿ ਸਪੈਸ਼ਲੀ ਮੈਂ ਵਰਕ ਰਾਈਟ ਦੇ ਬਾਰੇ ਵੀ ਜਾਨਣਾ ਚਾਹੁੰਦਾ
ਜੀ ਨਹੀਂ ਉਹਨਾਂ ਦੇ ਇੱਕੋ ਹੀ ਪੇਰੈਂਟ ਨਾਲ ਆ ਸਕਦਾ
ਅਦਰ ਮਦਰ ਔਰ ਫਾਦਰ
ਠੀਕ ਹੈ ਨਹੀਂ ਇੱਕ ਬੱਚੇ ਨਾਲ ਇੱਕ ਪੇਰੈਂਟ
ਇਦਾਂ ਨਹੀਂ ਹੁੰਦਾ ਜੀ
ਹਾਂਜੀ
ਇੱਕ ਬੱਚੇ ਦੇ ਨਾਲ ਇੱਕ ਪੇਰੈਂਟ ਆਣਾ ਅਲਾਊਡ ਹੈ ਪਰ ਜਦੋਂ ਦੇਖ ਰਹੇ ਕਿ ਇੱਕੋ ਹੀ ਫੈਮਿਲੀ ਦੇ ਦੋ ਬੱਚੇ ਨੇ ਤੇ ਇੱਕ ਪੇਰੈਂਟ ਉਹਨਾਂ ਦੋਨਾਂ ਦੀ ਗਾਰਡੀਅਨਸ਼ਿਪ ਕਰ ਸਕਦਾ
ਠੀਕ ਠੀਕ ਹੈ ਜੀ ਤੇ ਫਿਰ ਏਦਾਂ ਤੇ ਹੋ ਹੀ ਨਹੀਂ ਸਕਦਾ ਭਈ ਨਹੀਂ ਏਦਾਂ ਹੋ ਸਕਦਾ ਕਿ ਉਹ ਵਿਜ਼ਟਰ ਵੀਜ਼ਾ ਤੇ ਆ ਜਾਵੇ ਇੱਕ ਦੂਸਰਾ ਪੇਰੈਂਟ
ਦੂਸਰਾ ਪੇਰੈਂਟ ਵਿਜ਼ਟਰ ਵੀਜ਼ਾ ਤੇ ਆ ਸਕਦਾ ਦੈਟਸ ਫਾਈਨ ਬਟ
ਦੋਨੋਂ ਹੀ ਚਾਹੇ ਤੁਸੀਂ ਸਟੂਡੈਂਟ ਆ ਰਿਹਾ ਵੀਜ਼ਾ ਤੇ ਹੋ ਚਾਹੇ ਵਿਜ਼ਟਰ ਵੀਜ਼ਾ ਤੇ ਹੋ ਤੇ ਜੌਬ ਅਲਾਊਡ ਨਹੀਂ ਹੈਗੀ ਜੀ ਸਟੂਡੈਂਟ
ਹਾਂ ਜੌਬ ਅਲਾਊਡ ਨਹੀਂ
ਹੈ 20 ਇਅਰਸ ਬਟ ਨਾਟ ਦਾ ਗਾਰਡੀਅਨ
ਠੀਕ ਹੈ ਓਕੇ ਸੋ ਮੈਨੂੰ ਆਸ ਹੈ ਜੀ ਕਿ ਆਪਣੇ ਬਰਜਿੰਦਰ ਭਾਜੀ ਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਔਰ ਵੈਸੇ ਦੁਨੀਆਂ ਚ ਇੱਕ ਰਿਸ਼ਤਾ ਹੈਗਾ ਜੀ ਜਿਹਨੂੰ ਤੁਸੀਂ ਨਾ ਦਿਲ ਖੋਲ ਕੇ ਗੱਲ ਕੱਢ ਸਕਦੇ ਹੋ ਜੇ ਸਾਲਾ ਨਾ ਹੋਏ ਤਾਂ ਮੈਂ ਨਾ ਇੱਕ ਵਾਰ ਛੋਟਾ ਪੂਜਾ ਦਾ ਬ੍ਰਦਰ ਨਾ ਛੋਟਾ ਜਿਹਾ ਛੋਟਾ ਗੱਲ ਤਾਂ ਸੁਣੋ ਪੂਜਾ ਦਾ ਬ੍ਰਦਰ ਨਾ ਛੋਟਾ ਸਾਰਿਆਂ ਤੋਂ ਸਾਰੇ ਭੈਣ ਭਰਾਵਾਂ ਤੋਂ ਤੇ ਜਦੋਂ ਮੇਰੀ ਮੈਰਿਜ ਹੋਈ ਸੀ ਤੇ ਉਦੋਂ ਛੋਟਾ ਹੀ ਹੁੰਦਾ ਸੀਗਾ ਕਾਫੀ ਤੇ ਉਦੋਂ ਜਦੋਂ ਉਹ ਨਿੱਕਾ ਸੀ ਨਾ ਉਹ ਚਿੜਦਾ ਬੜਾ ਸੀ ਉਹਨੂੰ ਮੈਂ ਕਹਿੰਦਾ ਚੱਲ ਸਾਲਾ ਨਾ ਹੋਏ ਤਾਂ ਤੇ ਪੂਜਾ ਵੀ ਆਖਿਆ ਕਰੇ ਕਿਉਂ ਇਹਨੂੰ ਗਾਲ ਕੱਢਦੇ ਮੈਂ ਗਾਲ ਕਿਉਂ ਕੱਢਦਾ ਤੂੰ ਦੱਸ ਦੇ ਭਾਈ ਮੇਰਾ ਕੀ ਲੱਗਦਾ ਮੈਂ ਉਹ ਕਹਿ ਦਿੰਦਾ ਵੀਰ ਜੀ ਕਹਿ ਦੋ ਸਾਲਾ ਨਾ ਹੋਏ ਤਾਂ ਮੂੰਹ ਭਰ ਜਾਂਦਾ ਹੈ ਨਾ ਸਵਾਜ ਆ ਜਾਂਦਾ ਕਿਹਨੇ ਤਾਂ ਉਹ ਕਹਿੰਦੇ ਨਾ
ਚਲੋ
ਚਲੋ ਮੈਨੂੰ ਨਾ ਰੋਟੀ ਮਿਲੇ ਨਾ ਮਿਲੇ ਪਰ ਮੈਨੂੰ ਗੱਲ ਪੂਰੀ ਕਰ ਲੈਣ ਦੇ ਉਹ ਕਹਿੰਦੇ ਨਾ ਭਾਈ ਆਪਾਂ ਤਾਂ ਸਾਲੇ ਦੀ ਗੱਲ ਕਰੀ ਜਾਂਦੇ ਤਾਂ ਇੰਨਾ ਸਵਾਲ ਆਈ ਜਾਂਦਾ ਤੇ ਜਿਹੜੇ ਬੰਦੇ ਦੀਆਂ ਸਾਲੀਆਂ ਹੁੰਦੀਆਂ ਚਾਰ ਪੰਜ ਤੇ ਉਹ ਤਾਂ ਫਿਰ ਚਲੋ ਆਪਾਂ ਬੰਦਾ ਤਾਂ ਬੰਦਾ ਜੀ ਜੇਕਰ ਕਹਿੰਦੇ ਵੀ ਬਾਂਦਰ ਦੀਆਂ ਵੀ ਚਾਰ ਪੰਜ ਸਾਲੀਆਂ ਹੋ ਜਾਵੇ ਕਿਚ 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 ਕਰੀ ਜਾਂਦਾ ਸਰੀ ਸਰੀ
ਠੀਕ ਹੈ ਠੀਕ ਹੈ ਠੀਕ ਹੈ
ਨਿਕਲ ਚੁੱਕਿਆ ਤੇ ਹੁਣ ਆਪਣੇ ਜਾਗਤ ਰਹਿਣ ਦਾ ਵੇਲਾ ਹੋ ਚੁੱਕਿਆ ਪਰ ਦੋਸਤਾਂ ਨੂੰ ਇਹ ਜਰੂਰ ਦੱਸਦੇ ਜਾਂਦੇ ਜਾਂਦੇ ਤੇ ਦੋਸਤੋ ਅਗਰ ਤੁਸੀਂ ਬਰਜਿੰਦਰ ਜੀ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਨੇ ਤਾਂ bkmigration.com.au ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ 0433-273-576 ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਚਲੋ ਬਰਜਿੰਦਰ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਜਾਂਦੇ ਜਾਂਦੇ ਕਿ ਦੁਨੀਆਂ 'ਚ ਸਭ ਤੋਂ ਜ਼ਿਆਦਾ ਇੱਜ਼ਤ ਕੌਣ ਕਰਦਾ ਕਿਸੇ ਦੀ ਵੀ ਸਭ ਤੋਂ ਜ਼ਿਆਦਾ ਇੱਜ਼ਤ ਪਾਨ ਵਾਲਾ ਕਰਦਾ ਪਾਨ ਵਾਲਾ ਜੀ ਜਿਹੜਾ ਪਾਨ ਵਾਲਾ ਪਨਵਾੜੀ ਨੀ ਹੁੰਦਾ
ਹਾਂਜੀ
ਪਾਨ ਵੇਚਦਾ ਉਹ ਸਭ ਤੋਂ ਜ਼ਿਆਦਾ ਇੱਜ਼ਤ ਕਰਦਾ ਬੰਦੇ ਦੀ
ਉਹ ਕਿਸ ਤਰੀਕੇ ਨਾਲ ਜੀ
ਉਹ ਇਸ ਤਰੀਕੇ ਨਾਲ ਕਿਉਂਕਿ ਉਹੀ ਪੁੱਛਦਾ ਹੈ ਬਾਬੂ ਜੀ ਚੂਨਾ ਲਗਾਓ ਕਿ ਆਪਕੋ ਨਹੀਂ ਤਾਂ ਜਿੰਨੇ ਵੀ ਚੂਨਾ ਲਾਉਂਦੇ ਨੇ ਕੋਈ ਨੀ ਪੁੱਛਦਾ ਹੈ ਨਾ ਕੱਲਾ ਪਾਣ ਵਾਲਾ ਪੁੱਛਦਾ ਭਾਈ ਤੁਹਾਨੂੰ ਚੂਨਾ ਲਾਵਾਂ ਕਿ ਨਾ ਲਾਵਾਂ ਚਲੋ ਜੀ ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੋਇਆ ਖਤਮ ਸੋ ਬਹੁਤ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਤੇ ਜਾਂਦੇ ਜਾਂਦੇ ਬਰਜਿੰਦਰ ਜੀ ਨੇ ਇੱਕ ਵਾਰੀ ਫੇਰ ਸੁਨੇਹਾ ਭੇਜਿਆ ਕਿ ਵਰਕ ਰਾਈਟ ਦੇ ਬਾਰੇ ਵੀ ਦੱਸ ਦਿਓ ਦੋਸਤ ਬਰਜਿੰਦਰ ਮੈਮ ਨੇ ਹੁਣੇ ਸਾਨੂੰ ਦੱਸਿਆ ਕਿ ਮਾਤਾ ਪਿਤਾ ਨੂੰ ਵਰਕ ਰਾਈਟ ਨਹੀਂ ਹੁੰਦੇ ਗੇ ਸੋ ਦਿਓ ਜੀ ਅੱਗੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ
तुहाडे संग तुहाडे तो तुहाडे लई ही सदाए आवाज है। बहुत कुछ कर चुके हैं, बहुत कुछ करना अजे बाकी है। आओ इस काफले संग देव सानू सहयोग, तुहाडी हाजरी साडे लई मायने रख दी है। तन मन धन नाल इस प्रवास दे सारथी बनो दोस्तो। हरमन रेडियो तुहाडे सहयोग नू हमेशा सलाम करेगा। इस दिल पंजाबी दी सुहानी आवाज पंजाबी नू स्पोंसर करो। साडी वित्ती मदद करन लई संपर्क करो accounts@harmanradio.com जां विजिट करो साडी वेबसाइट harmanradio.com।